सभी सभा विचार कर भूले मुखी जितेक नो रंग ठेक जानो कथन अवगुण गिने कितेक।
वाहेगुरु जी का खालसा
वाहेगुरु जी की फतेह।
परम सत्कार योग सन्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुड़े वड्या भागा वाले हो दीन दुनिया दे मालक सतगुरु श्री गुरु ग्रंथ साहिब जी महाराज जी दे पवित्र पावन चरणा कमला अंदर संध्या वेले दे सजे हुए दवाना चनिता प्रति कतर होके सतगुरु सतमें पातशाह धन धन श्री गुरु हर राय साहिब जी महाराज जी का पवित्र इतिहास बहुत ही श्रद्धा भावना सत्कार सहित सरवण कर रहे। औरंगजेब बादशाह ने एक चिट्ठी लिख के अपना दूत सतगुरु गुरु हर राय साहब जी महाराज जी के चरणों च भेजे। इस चिट्ठी विच औरंगजेब ने कुछ नरमाई वरती इहदा कारण सी कि पहला फौजां भेज के ने वेख लिया कि जिस भी जरनैल नूं फौज का सिपह सलार बना के भेजदा सी रस्ते विच ही उहदी मौत हो जांदी सी। अद तक ही दिल्ली तो कीरतपुर साहब के अद तक के रस्ते तक भी नहीं सी कोई पहुंच सकया ते समझ गया भी यह गुरु घर की कला वरत रही है। इहदे च कोई दो राय भी नहीं। गुरु हरगोबिंद साहब छेवें पातशाह जी महाराज जी ने वचन किए हुए सन कि जिहड़ी फौज चढ़ के आएगी श्री हर राय साहब जी तुहाडे ते रस्ते च ही गल जाएगी तुहाडे तक नहीं पहुंच सकेगी ते ना ही तुहानू जंग युद्ध लड़ना पएगा। यह वचन छेवें पातशाह जी महाराज जी दे कीते हुए सन जो अटल हो रहे ने। तो औरंगजेब ने फिर कुछ नरमाई दे सहत मकाजियां मुलाणियां दी सलाह लैके एक चिट्ठी गुरु साहब दे कोल भेजी है कि गुरु जी पहले गुरु साहबान भी बादशाहां दे कोल आउंदे रहे ने उसे तरह मैं भी भावना सहित आप जी नूं चरणा विच बेनती करके अपने कोल बुलाना चाहुंदा कि तुसीं आके कृपा करके दिल्ली पहुंच के मैनूं दर्शन दिओ। ये चिट्ठी लैके दूत दिल्ली तो सतगुरां दे कोल आया। चिट्ठी पढ़ के विचार कीती जाण लगी कि गुरु हर राय साहब जी महाराज जी ने तां प्रण कीता होया सी कि असीं औरंगजेब दुष्ट दे नां मत्थे लगणा है ना उहदे दर्शन करने ने ना ही उहनूं दर्शन देने ने क्योंकि उह महापुरखां संतां दा साधुआं दा दोखी है ते ऐसे दोखी नूं असीं दर्शन नहीं देने। उह प्राण गुरु हर राय साहब जी दा है इस करके सतगुरु जी आप जा नहीं सकदे। होर बेदी त्रेहण भल्ले साहिबजादे आए हुए ने उन्हां नाल विचार हो रही। गुरु हर राय साहब कह रहे ने भी तुहाडे चो कोई जावे पर उह सुन के सहम गए। बादशाह औरंगजेब दा नां सुणने डर गए दहल गए कि उह औरंगजेब बादशाह जिन्हें अपने सके भरावां नूं कतल कर दिता अपने बाप नूं कैद कर लिया और उहनूं तसीहे दे दे के मारिया उह साडे नाल कित्थे खैर गुजारेगा खबरे साडे नाल किस तरह पेश आवे किस तरह नहीं। ਇਦਾਂ ਇਹ ਵਿਚਾਰ ਚੱਲ ਰਹੀ ਔਰ ਜਿਹੜੇ ਬੇਦੀ ਤ੍ਰੇਣ ਭੱਲੇ ਸਾਹਿਬਜ਼ਾਦੇ ਨੇ ਜਾਂ ਹੋਰ ਸਿੱਖ ਬੈਠੇ ਨੇ ਉਹ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਇਨਕਾਰ ਕਰਕੇ ਕਹਿ ਰਹੇ ਨੇ ਮਹਾਰਾਜ ਅਸੀਂ ਨਹੀਂ ਜਾ ਸਕਦੇ। ਆਓ ਉਹ ਸਾਰਾ ਇਤਿਹਾਸ ਜਿਵੇਂ ਉਹ ਸਾਰੀ ਵਿਚਾਰ ਚੱਲ ਰਹੀ ਹੈ ਸਰਵਣ ਕਰੀਏ ਗੁਰੂ ਹਰ ਰਾਏ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਦੁਇਰਾ ਸਭ ਹੀ ਸਭਾ ਵਿਚਾਰ ਕੈ ਭੋਲੇ ਮੁਖੀ ਜਿਤੇਕ
ਸਾਰੀ ਸਭਾ ਨੇ ਇਸ ਗੱਲ ਦੀ ਵਿਚਾਰ ਕੀਤੀ ਕਿ ਹੁਣ ਬਾਦਸ਼ਾਹ ਔਰੰਗਜ਼ੇਬ ਕੋਲ ਕੌਣ ਜਾਵੇ ਕਿਉਂਕਿ ਜੇ ਕਿਸੇ ਨੂੰ ਬਾਦਸ਼ਾਹ ਕੋਲ ਨਹੀਂ ਭੇਜਦੇ ਤੇ ਬਾਦਸ਼ਾਹ ਗੁਰੂ ਘਰ ਨਾਲ ਵਿਗਾੜ ਪੈਦਾ ਕਰੇਗਾ ਦੁਸ਼ਮਣੀ ਪੈਦਾ ਕਰੇਗਾ ਕਿਉਂਕਿ ਹੁਣ ਤਾਂ ਉਹਨੇ ਬੇਨਤੀ ਕਰਕੇ ਭੇਜਿਆ ਠੀਕ ਹੈ ਜਿਹੜੀ ਪਹਿਲਾਂ ਚਿੱਠੀ ਭੇਜੀ ਸੀ ਉਹਦੇ ਵਿਚ ਉਹਨੇ ਆਪਣਾ ਹੰਕਾਰ ਛਲ ਤੇ ਫਰੇਬ ਵੀ ਸੀ ਲਿਖਿਆ ਹੋਇਆ ਪਰ ਦੂਸਰੀ ਇਸ ਚਿੱਠੀ ਦੇ ਵਿਚ ਉਹਨੇ ਆਪਣੀ ਹਲੀਮੀ ਦੇ ਨਾਲ ਇਹ ਚਿੱਠੀ ਲਿਖ ਕੇ ਭੇਜੀ ਇਸ ਕਰਕੇ ਜਾਣਾ ਤਾਂ ਕਿਸੇ ਨਾ ਕਿਸੇ ਦਾ ਜ਼ਰੂਰ ਬਣਦਾ ਹੀ ਹੈ ਪਰ ਜਾਵੇ ਕੌਣ ਇਸ ਤਰ੍ਹਾਂ ਦੀਆਂ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ ਤੇ ਇਹ ਵਿਚਾਰਾਂ ਕਰਕੇ ਜਿੰਨੇ ਵੀ ਉੱਥੇ ਮੁਖੀ ਬੈਠੇ ਸੀ ਮੁਖੀਆਂ ਦਾ ਮਤਲਬ ਹੈ ਜਿਹੜੇ ਭੱਲਿਆਂ ਦੇ ਮੁਖੀ ਸੀ ਜਾਂ ਤ੍ਰੇਣ ਸਾਹਿਬਜ਼ਾਦਿਆਂ ਦੇ ਮੁਖੀ ਸੀ ਜਾਂ ਬੇਦੀਆਂ ਦੇ ਸੋਢੀਆਂ ਦੇ ਮੁਖੀ ਸਨ ਉਹ ਸਾਰੇ ਜਿਹੜੇ ਮੁਖੀ ਨੇ ਵਿਚਾਰ ਕਰਕੇ ਬੋਲੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ
ਨੋ ਰੰਗ ਟਿਕ ਜਾ ਨੋ ਕਤਨ ਅਵਗਨ ਗਿਨੈ ਕਿਤੇਕ
ਇਹਦੇ ਨੋ ਰੰਗ ਦੇ ਕੋਲ ਨੋ ਰੰਗ ਨੋਰੰਗੇ ਦੇ ਕੋਲ ਜਾਣਾ ਮਹਾਰਾਜ ਜੀ ਬਹੁਤ ਔਖਾ ਹੈ ਕਠਿਨ ਹੈ ਕਿਉਂ ਕਠਿਨ ਕਠਿਨ ਹੈ ਕਿਉਂਕਿ ਨੋਰੰਗੇ ਵਿਚ ਔਗਣ ਹੀ ਔਗਣ ਨੇ ਜਾਂ ਤਾਂ ਹੋਵੇ ਨਾ ਵੀ ਉਹਦੇ ਚ ਇਕ ਅੱਧਾ ਵੀ ਕੋਈ ਗੁਣ ਹੋਵੇ ਗੁਣ ਤਾਂ ਕੋਈ ਹੈ ਹੀ ਨਹੀਂ ਉਹਦੇ ਵਿਚ ਉਹਦੇ ਵਿਚ ਤਾਂ ਨਿਰੇ ਹੀ ਔਗਣ ਭਰੇ ਹੋਏ ਨੇ ਅਵਗਣ ਗਿਣੈ ਕਿਤੇਕ ਕਿੰਨੇ ਕ ਔਗਣ ਗਿਣੀਏ ਔਰੰਗਜ਼ੇਬ ਬਾਦਸ਼ਾਹ ਦੇ ਵਿਚ ਨੇ ਫਿਰ ਉਹਦੇ ਤੱਕ ਜਾਣਾ ਉਹਦੇ ਵਿਚ ਕਿੰਨੇ ਔਗਣ ਨੇ ਕਿੰਨੀਆਂ ਭੈੜਾਂ ਨੇ ਮਹਾਰਾਜ ਉਹ ਕਿੱਥੇ ਗਿਣੀਆਂ ਜਾ ਸਕਦੀਆਂ ਨੇ
ਚੌਪਈ ਪ੍ਰਾਣ ਹਨ ਲੋ ਜੈ ਕਠਿਨਾਈ
ਇਥੋਂ ਤੱਕ ਦੀ ਕਠਿਨਾਈ ਹੈ ਔਖਿਆਈ ਹੈ ਔਰੰਗਜ਼ੇਬ ਕੋਲ ਜਾਣ ਦੀ ਤੇ ਉਹਦੇ ਕੋਲ ਜਾਣ ਦਾ ਮਤਲਬ ਹੈ ਆਪ ਮੌਤ ਦੇ ਮੂੰਹ ਵਿਚ ਜਾਣਾ ਉਹ ਪ੍ਰਾਣ ਹਾਨ ਵੀ ਕਰ ਸਕਦਾ ਔਰੰਗਜ਼ੇਬ ਦਾ ਕੀ ਹੈ ਉਹਨੇ ਤਾਂ ਆਪਣੇ ਜ਼ੁਬਾਨ ਤੋਂ ਜ਼ੁਬਾਨ ਹੀ ਹਿਲਾਣੀ ਹੈ ਮੂੰਹ ਚੋਂ ਇਹੀ ਕਹਿਣਾ ਵੀ ਭਾਈ ਇਹਨੂੰ ਕਤਲ ਕਰ ਦਿਓ ਤੇ ਉਸੇ ਵੇਲੇ ਫੜ ਕੇ ਉਹਨੂੰ ਕਤਲ ਕਰ ਦਿੱਤਾ ਜਾਣਾ ਉਹਨਾਂ ਨੇ ਇਹ ਥੋੜੀ ਪੁੱਛਣਾ ਵੀ ਕਿਉਂ ਕਤਲ ਕਰੀਏ ਕਿਉਂ ਮਾਰੀਏ ਦਾ ਕੀ ਦੋਸ਼ ਹੈ ਕੀ ਅਪਰਾਧ ਹੈ ਏਦਾਂ ਦੀ ਤਾਂ ਕੋਈ ਉੱਥੇ ਅਪੀਲ ਦਲੀਲ ਚੱਲਣੀ ਨਹੀਂ ਮਹਾਰਾਜ ਔਰੰਗਜ਼ੇਬ ਕੋਲ ਜਾਣ ਦਾ ਮਤਲਬ ਹੈ ਵੀ ਮੌਤ ਦੇ ਮੂੰਹ ਵਿਚ ਜਾਣਾ ਪ੍ਰਾਣ ਹਾਨ ਤੱਕ ਹੋਣ ਦੀ ਕਠਿਨਾਈ ਬਣ ਸਕਦੀ ਹੈ ਔਰੰਗਜ਼ੇਬ ਕੋਲ ਜਾ ਕੇ
ਹਿੰਦੂ ਧਰਮ ਦਰੋਹੀ ਵਿਦਤਾਏ
ਹਿੰਦੂ ਧਰਮ ਦਾ ਬੜਾ ਵੱਡਾ ਵਿਦਰੋਹੀ ਹੈ ਉਹ ਤਾਂ ਸਿਰਫ ਇਸਲਾਮ ਨੂੰ ਹੀ ਮੰਨਦਾ ਹੈ ਉਹ ਕਹਿੰਦਾ ਜਿਹੜਾ ਵੀ ਧਰਮ ਇਸ ਸੰਸਾਰ ਵਿਚ ਅਗਰ ਕੋਈ ਧਰਮ ਹੈ ਤਾਂ ਉਹ ਇਸਲਾਮ ਹੀ ਹੈ ਦੂਜੇ ਕਿਸੇ ਧਰਮ ਨੂੰ ਤਾਂ ਉਹ ਧਰਮ ਹੀ ਮੰਨ ਕੇ ਰਾਜੀ ਨਹੀਂ ਉਹ ਕਹਿੰਦਾ ਇਹ ਤਾਂ ਗੈਰ ਧਰਮੀਏ ਲੋਕ ਨੇ ਇਨ੍ਹਾਂ ਦੇ ਕੋਈ ਮਜ਼ਹਬ ਨਹੀਂ ਹਨ ਮਹਾਰਾਜ ਨਾਲੇ ਉਹ ਹਿੰਦੂ ਧਰਮ ਦਾ ਬੜਾ ਵੱਡਾ ਦਰੋਹੀ ਹੈ ਇਹ ਬਿਦਤ ਹੈ ਸਾਰੇ ਜਗਤ ਵਿਚ ਸਵਾ ਸਵਾ ਮਨ ਤਾਂ ਜੰਜੂ ਲਾ ਕੇ ਰੋਜ਼ ਰੋਟੀ ਖਾਣ ਵਾਲਾ ਪਤਾ ਨੀ ਕਿੰਨੇ ਕੁ ਬ੍ਰਾਹਮਣਾਂ ਦੇ ਗਲਾਂ ਚ ਉਹਨੇ ਜੰਜੂ ਲਾਏ ਨੇ ਕਿੰਨਿਆਂ ਕੁ ਬ੍ਰਾਹਮਣਾਂ ਨੂੰ ਕਤਲ ਕੀਤਾ ਕਿੰਨਿਆਂ ਕੁ ਦੀ ਹੱਤਿਆ ਕੀਤੀ ਕਿੰਨਿਆਂ ਕੁ ਨੂੰ ਕੈਦੀ ਬਣਾਇਆ ਕਿੰਨਿਆਂ ਕੁ ਨੂੰ ਉਹਨੇ ਕਤਲ ਕਰਕੇ ਮਾਰ ਮੁਕਾਇਆ ਕਿੰਨੇ ਮੰਦਰ ਉਹਨੇ ਢਾਏ ਨੇ ਕਾਸ਼ੀ ਬਨਾਰਸ ਵਰਗੀਆਂ ਧਰਤੀਆਂ ਤੇ ਵੀ ਜਾ ਕੇ ਉਹਨੇ ਏਡੇ ਏਡੇ ਵੱਡੇ ਮਹਾਂ ਪਾਪ ਕੀਤੇ ਨੇ ਮਹਾਰਾਜ ਹਿੰਦੂ ਧਰਮ ਦਾ ਉਹ ਬੜਾ ਵੱਡਾ ਦਰੋਹੀ ਹੈ ਇਹ ਗੱਲ ਸਾਰੇ ਜਗਤ ਵਿਚ ਵਿਦਤ ਹੈ ਪ੍ਰਗਟ ਹੈ
ਕਿਸਕੀ ਜੈ ਸਹਾਇਤਾ ਨਾਏ
ਮਹਾਰਾਜ ਫਿਰ ਜੇ ਔਰੰਗਜ਼ੇਬ ਕੋਲ ਗਏ ਤੇ ਉੱਥੇ ਸਾਡੀ ਕਿਸੇ ਨੇ ਕੋਈ ਸਹਾਇਤਾ ਵੀ ਨਹੀਂ ਕਰਨੀ ਉੱਥੇ ਕੋਈ ਸਹਾਈ ਵੀ ਨਹੀਂ ਜਾਂ ਤਾਂ ਹੋਵੇ ਵੀ ਔਰੰਗਜ਼ੇਬ ਦੀ ਕਚਹਿਰੀ ਵਿਚ ਹੀ ਕੋਈ ਸਾਡਾ ਸਹਾਈ ਹੋਵੇ ਉੱਥੇ ਉਹ ਵੀ ਕੋਈ ਨਹੀਂ ਉਹਦੇ ਜਿੰਨੇ ਸਾਥੀ ਨੇ ਕਾਜੀ ਬੁਲਾਣੇ ਉਹ ਸਾਰੇ ਔਰੰਗਜ਼ੇਬ ਵਰਗੀ ਸੋਚ ਰੱਖਦੇ ਨੇ
ਦੁਸ਼ਮਣ ਸੰਪਈਅਤ ਪੁਰਮ ਆਏ
ਉੱਥੇ ਦੁਸ਼ਮਣਾਂ ਦੇ ਸਮ ਬਿਰਤੀ ਹੈ ਦੁਸ਼ਮਣ ਸੰਪਈਅਤ ਪੁਰਮ ਆਹੀ ਦਿੱਲੀ ਸ਼ਹਿਰ ਦੇ ਵਿਚ ਵੀ ਅਗਰ ਜਿਹੜੇ ਲੋਕ ਨੇ ਉਹ ਵੀ ਸਾਰੇ ਦੁਸ਼ਮਣਾਂ ਦੇ ਸਮ ਦੁਸ਼ਮਣਾਂ ਦੇ ਹੀ ਬਰਾਬਰ ਨੇ ਉੱਥੇ ਕੋਈ ਉਮਰਾਓ ਕੋਈ ਅਫਸਰ ਕੋਈ ਅਹਿਲਕਾਰ ਕੋਈ ਵਜ਼ੀਰ ਕਾਜੀ ਮੁਲਾਣਾ ਕਿਸੇ ਨੇ ਵੀ ਉੱਥੇ ਸਾਡੀ ਸਹਾਇਤਾ ਨਹੀਂ ਕਰਨੀ ਨਾ ਹੀ ਮਦਦ ਵਿਚ ਕਿਸੇ ਨੇ ਬੋਲਣਾ ਹੈ
ਨਹੀਂ ਉਭਾਰ ਸਕੇ ਜੈ ਕੋਈ
ਉੱਥੇ ਕੋਈ ਸਾਨੂੰ ਔਰੰਗਜ਼ੇਬ ਦੀ ਕਚਹਿਰੀ ਚ ਉਭਾਰਨ ਵਾਲਾ ਨਹੀਂ ਚਲੋ ਪਹਿਲਾਂ ਵਜ਼ੀਰ ਖਾਂ ਹੁੰਦਾ ਸੀ ਬਾਦਸ਼ਾਹ ਸ਼ਾਹਜਹਾਨ ਦੇ ਸਮੇਂ ਜਹਾਂਗੀਰ ਦੇ ਸਮੇਂ ਵਜ਼ੀਰ ਖਾਂ ਸੀ ਉਹ ਗੁਰੂ ਘਰ ਦੇ ਪੱਖ ਦੀ ਗੱਲ ਕਰਦਾ ਸੀ, ਜੇ ਕਿਤੇ ਗੁਰੂ ਘਰ ਦੇ ਵਿਰੋਧ ਚ ਕੋਈ ਗੱਲ ਕਰਦਾ ਸੀ ਉਹਨਾਂ ਨੂੰ ਜਵਾਬ ਵੀ ਦਿੰਦਾ ਸੀ। ਸਿਆਣਾ ਵਜ਼ੀਰ ਸੀ ਵਜ਼ੀਰ ਖਾਂ, ਪਰ ਹੁਣ ਉਹਦੀ ਵੀ ਮੌਤ ਹੋ ਚੁੱਕੀ ਹੈ। ਹੁਣ ਤਾਂ ਔਰੰਗਜ਼ੇਬ ਦੀ ਸਭਾ ਦੇ ਵਿੱਚ ਕੋਈ ਉਭਾਰਨ ਵਾਲਾ, ਕੋਈ ਬਚਾਉਣ ਵਾਲਾ, ਕੋਈ ਵੀ ਵਜ਼ੀਰ, ਕੋਈ ਵੀ ਕਾਜੀ ਮੁਲਾਣਾ ਨਹੀਂ ਬਚਿਆ।
ਆਪਣੇ ਪੱਖ ਕੀ ਬਾਤ ਨਾ ਹੋਈ
ਮਹਾਰਾਜ, ਉੱਥੇ ਸਾਡੇ ਪੱਖ ਦੀ, ਆਪਣੇ ਪੱਖ ਦੀ ਤਾਂ ਗੱਲ ਹੀ ਨਹੀਂ ਹੋਣੀ, ਉੱਥੇ ਤਾਂ ਸਿਰਫ ਇੱਕੋ ਪੱਖ ਦੀ ਗੱਲ ਹੋਣੀ, ਤੇ ਉਹ ਪੱਖ ਸਿਰਫ ਔਰੰਗਜ਼ੇਬ ਦਾ ਹੋਣਾ, ਉਹ ਪੱਖ ਸਿਰਫ ਔਰੰਗੇ ਦਾ ਹੋਣਾ, ਹੋਰ ਉੱਥੇ ਆਪਣੇ ਪੱਖ ਦੀ ਕੋਈ ਗੱਲ ਨਹੀਂ ਹੋਣੀ, ਕਿਸੇ ਵੀ ਪ੍ਰਕਾਰ ਦੀ ਚਰਚਾ ਆਪਣੇ ਪੱਖ ਦੀ ਨਹੀਂ ਹੋ ਸਕਣੀ।
ਤੈ ਪਹੁੰਚਣ ਕੋ ਆਪੀ ਉਤਸ਼ਾਓ, ਨਾਇਨ ਲਖੀਏ ਤੋ ਹਮ ਸਭ ਮਾਓ।
ਮਹਾਰਾਜ, ਉੱਥੇ ਪਹੁੰਚਣ ਦਾ ਜਿਹੜਾ ਕੋਈ ਅੱਤ ਦਾ ਉਤਸ਼ਾਹ ਚਾਹੀਦਾ, ਬਾਦਸ਼ਾਹ ਔਰੰਗਜ਼ੇਬ ਕੋਲ ਜਾਣ ਲਈ ਥੋੜਾ ਬਹੁਤ ਨਹੀਂ, ਬਹੁਤ ਜ਼ਿਆਦਾ ਉਤਸ਼ਾਹ ਚਾਹੀਦਾ। ਪਰ ਮਹਾਰਾਜ, ਸਾਡੇ ਵਿਚ ਤਾਂ ਹੁਣ ਰੰਚਕ ਮਾਤਰ ਵੀ ਉਤਸ਼ਾਹ ਨਹੀਂ ਉਹਦੇ ਕੋਲ ਜਾਣ, ਸਾਡੇ ਵਿਚ ਨਹੀਂ ਕਿਸੇ ਚ ਹਿੰਮਤ ਪੈਂਦੀ। ਬਾਦਸ਼ਾਹ ਔਰੰਗਜ਼ੇਬ ਕੋਲ ਜਾਣ ਵਾਸਤੇ ਬੜਾ ਤਗੜਾ ਜਿਗਰਾ ਚਾਹੀਦਾ, ਬੜੀ ਹਿੰਮਤ ਚਾਹੀਦੀ ਹੈ। ਪਰ ਮਹਾਰਾਜ, ਸਾਡੇ ਵਿਚ ਤਾਂ ਕਿਸੇ ਚ ਕਿਤੇ ਕੋਈ ਹਿੰਮਤ ਨਜ਼ਰ ਨਹੀਂ ਪੀ ਆਉਂਦੀ।
ਉਚੇਤਰ ਜਾਣ ਕੇ ਹੋ ਅਬ ਆਪ ਸਭ ਤੇ ਅਤ ਵਿਸਾਲ ਪ੍ਰਤਾਪ।
ਸਤਿਗੁਰੂ ਜੀ, ਹੁਣ ਤਾਂ ਬਾਦਸ਼ਾਹ ਕੋਲ ਅਗਰ ਕੋਈ ਜਾਣ ਦੇ ਉਚਿਤ ਹੈ ਤਾਂ ਉਹ ਸਿਰਫ ਤੁਸੀਂ ਹੋ। ਤੁਹਾਡੇ ਤੋਂ ਵੱਡਾ ਜਾਹੋ ਜਲਾਲ ਪ੍ਰਤਾਪ ਇਸ ਵਕਤ ਕਿਸੇ ਦਾ ਨਹੀਂ ਜਿਹੜਾ ਔਰੰਗਜ਼ੇਬ ਦੇ ਸਾਹਮਣੇ ਜਾ ਕੇ ਖਲੋ ਸਕੇ। ਹੁਣ ਮਹਾਰਾਜ, ਜੇ ਔਰੰਗਜ਼ੇਬ ਦੇ ਕੋਲ ਕੋਈ ਜਾ ਸਕਦਾ, ਉਹਦੇ ਸਾਹਮਣੇ ਜਾ ਕੇ ਖਲੋ ਕੇ ਉਹਦੇ ਨਾਲ ਅਗਰ ਕੋਈ ਗੱਲਬਾਤ ਕਰ ਸਕਦਾ, ਤਾਂ ਸਤਿਗੁਰੂ ਜੀ ਹੁਣ ਉਹ ਸਿਰਫ ਤੁਸੀਂ ਹੋ। ਤੁਹਾਡੇ ਤੋਂ ਇਲਾਵਾ ਹੋਰ ਕਿਸੇ ਵਿਚ ਇੰਨੀ ਤਾਕਤ ਨਹੀਂ ਜਿਹੜਾ ਔਰੰਗਜ਼ੇਬ ਦੇ ਨਾਲ ਜਾ ਕੇ ਮੱਥਾ ਲਾ ਸਕੇ।
ਐਸੋ ਜਗ ਮੈਂ ਦਿਖਤ ਨਾ ਦੂਜੋ, ਤੁਮਰੀ ਸੰਸਰਤਾ ਕੋ ਪੂਜੋ।
ਇਹੋ ਜਿਹਾ ਇਸ ਜਗਤ ਵਿਚ ਕੋਈ ਦੂਸਰਾ ਨਜ਼ਰ ਨਹੀਂ ਪਿਆ ਆਉਂਦਾ, ਇਹ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ, ਜਿਹੜਾ ਤੁਹਾਡੀ ਬਰਾਬਰੀ ਕਰ ਸਕੇ, ਜਿਹੜਾ ਤੁਹਾਡੇ ਸੰਸਰ ਤੁਹਾਡੇ ਤੁਲ ਪੁੱਜ ਸਕੇ, ਐਸਾ ਇਸ ਜਗਤ ਵਿਚ ਕੋਈ ਦੂਸਰਾ ਹੁਣ ਨਜ਼ਰ ਨਹੀਂ ਪਿਆ ਆਉਂਦਾ।
ਜਿਨਕੇ ਨਾਮ ਸਿਮਰ ਬੇ ਕਰਕੇ ਬਿਘਨ ਅਨੇਕਨ ਸਚਿਨ ਹਰਬੇ।
ਮਹਾਰਾਜ, ਆਪ ਜੀ ਦਾ ਪਵਿੱਤਰ ਨਾਮ ਹੀ ਇਹੋ ਜਿਹੀ ਬਰਕਤ ਵਾਲਾ ਹੈ ਕਿ ਤੁਹਾਡਾ ਨਾਮ ਹੀ ਜਿਹੜਾ ਰਸਨਾ ਤੋਂ ਸਿਮਰ ਲਵੇ ਤੇ ਉਹਦੇ ਅਨੇਕਾਂ ਬਿਘਨ ਹਰੇ ਜਾਂਦੇ ਹਨ, ਉਹਦੇ ਅਨੇਕਾਂ ਵਿਘਨਾਂ ਦਾ ਨਾਸ ਹੋ ਜਾਂਦਾ ਜਿਹੜਾ ਤੁਹਾਡਾ ਨਾਮ ਸਿਮਰਦਾ ਹੈ। ਤੁਹਾਡੇ ਨਾਮ ਸਿਮਰਨ ਦੀ ਮਹਿਮਾ ਵਿਚ ਏਡੀ ਵੱਡੀ ਬਰਕਤ ਹੈ ਕਿ ਜਿਹੜਾ ਰਸਨਾ ਤੋਂ ਕਹਿ ਦਿੰਦਾ ਧੰਨ ਗੁਰੂ ਹਰ ਰਾਏ ਸਾਹਿਬ, ਉਹਦੇ ਸਾਰੇ ਵਿਘਨ ਨਿਵਰਤ ਹੋ ਜਾਂਦੇ ਨੇ, ਸਾਰੇ ਵਿਘਨ ਕੱਟੇ ਜਾਂਦੇ ਹਨ।
ਸੋ ਤੁਮ ਆਪ ਜਾ ਚੱਲ ਜਾਵੋ, ਕਾਜ ਸੰਪੂਰਨ ਸਕਲ ਬਣਾਵੋ।
ਮਹਾਰਾਜ, ਜਿੱਥੇ ਤੁਹਾਡਾ ਨਾਂ ਲਿਆ ਹੀ ਸਾਰੇ ਵਿਘਨ ਨਿਵਿਰਤ ਹੋ ਸਕਦੇ ਨੇ, ਉੱਥੇ ਜੇ ਤੁਸੀਂ ਖੁਦ ਆਪ ਚੱਲ ਕੇ ਪਹੁੰਚ ਜਾਓ ਤੇ ਫਿਰ ਤਾਂ ਮਹਾਰਾਜ ਜੀ ਕੋਈ ਵਿਘਨ ਆ ਹੀ ਨਹੀਂ ਸਕਦਾ। ਜਿੱਥੇ ਤੁਹਾਡਾ ਨਾਂ ਲਿਆ ਹੀ ਸਾਰੇ ਕੰਮ ਸਵਰ ਜਾਂਦੇ ਨੇ, ਉੱਥੇ ਤੁਸੀਂ ਆਪ ਚੱਲ ਕੇ ਪਹੁੰਚ ਜਾਓ ਤੇ ਮਹਾਰਾਜ ਸਾਰੇ ਕੰਮ ਸੰਪੂਰਨ ਹੋ ਸਕਦੇ ਨੇ, ਸਾਰੇ ਕਾਰਜ ਤੁਸੀਂ ਉੱਥੇ ਜਾ ਕੇ ਬਣਾ ਸਕਦੇ ਹੋ।
ਦੁਸ਼ਟ ਦਰਬ ਕੋ ਗਮਨੋ ਜਾਏ।
ਮਹਾਰਾਜ ਜੀ, ਆਪ ਜੀ ਚੱਲ ਕੇ ਜਿਹੜੇ ਦੁਸ਼ਟ ਲੋਕ ਨੇ ਉੱਥੇ, ਉਹਨਾਂ ਦੁਸ਼ਟਾਂ ਦੇ ਦਰਬ ਨੂੰ, ਉਹਨਾਂ ਦੇ ਹੰਕਾਰ ਨੂੰ ਚੱਲ ਕੇ ਆਪ ਜੀ ਦਮਨੋ ਦਮਨ ਕਰੋ, ਚੱਲ ਕੇ ਰੋਕੋ।
ਰਾਵਰ ਵਾਕ ਨਾ ਨਿਸ਼ਫਲ ਗਾਏ।
ਮਹਾਰਾਜ, ਆਪ ਜੀ ਦੀ ਰਸਨਾ ਤੋਂ ਕਹੇ ਗਏ ਵਾਕ ਨਿਸ਼ਫਲ ਨਹੀਂ ਜਾਂਦੇ, ਜੋ ਰਸਨਾ ਤੋਂ ਆਪ ਜੀ ਬਚਨ ਕਰ ਦਿੰਦੇ ਹੋ ਉਹ ਅਟਲ ਹੁੰਦਾ ਹੈ, ਆਪ ਜੀ ਦਾ ਕਿਹਾ ਹੋਇਆ ਵਾਕਿਆ ਸੱਤ ਹੈ।
ਤੁਰ ਕੇਸ਼ਰ ਦਰੋਹੀ ਮਦਮਤਾ, ਦੀਰਘ ਹੰਕਾਰੀ ਚਵਗੱਤਾ।
ਮਹਾਰਾਜ, ਤੁਰਕੇਸ਼ਵਰ ਔਰੰਗਜ਼ੇਬ ਬੜਾ ਵੱਡਾ ਦਰੋਹੀ ਹੈ, ਉਹਨੂੰ ਆਪਣੇ ਰਾਜ ਭਾਗ ਦਾ ਬੜਾ ਵੱਡਾ ਨਸ਼ਾ ਹੈ, ਔਰ ਉਸੇ ਰਾਜ ਭਾਗ ਦੇ ਨਸ਼ੇ ਵਿਚ ਉਹ ਮੱਤਿਆ ਹੋਇਆ। ਦੀਰਘ ਹੰਕਾਰੀ ਬੜਾ ਵੱਡਾ ਹੰਕਾਰੀ ਹੈ, ਐਸਾ ਚਵਗੱਤਾ, ਚਵਗੱਤਾ ਇਹਨੂੰ ਤਾਂ ਕਹਿੰਦੇ ਨੇ ਵੀ ਇਹਦੀ ਜਿਹੜੀ ਮਾਂ ਸੀ ਉਹ ਚਵਗੱਤੇ ਗੋਤਰ ਦੀ ਸੀ, ਤੇ ਚਵਗੱਤੇ ਗੋਤਰ ਦੀ ਹੋਣ ਕਰਕੇ ਦੀ ਮਾਂ ਇਹਨੂੰ ਵੀ ਚਵਗੱਤਾ ਜਿਹੜਾ ਸੀ ਇਹਦੇ ਨਾਂ ਦੇ ਨਾਲ ਤਖੱਲਸ ਲੱਗ ਗਿਆ ਔਰੰਗਜ਼ੇਬ ਦੇ ਨਾਂ ਦੇ ਨਾਲ। ਇਸ ਕਰਕੇ ਕਹਿੰਦੇ ਇਹੋ ਜਿਹੜਾ ਚਵਗੱਤਾ ਹੈ ਔਰੰਗਜ਼ੇਬ ਉਹ ਦੀਰਘ ਹੰਕਾਰੀ ਹੈ।
ਇਸ ਤੇ ਬਿਨਾ ਥਾਨ ਜੇ ਆਨ ਜੈ ਪਤਵੋ ਤੈ ਕਰੇ ਬਿਆਨ।
ਮਹਾਰਾਜ ਜੀ ਔਰੰਗਜ਼ੇਬ ਕੋਲ ਨਹੀਂ ਅਸੀਂ ਜਾ ਸਕਦੇ ਹਾਂ, ਔਰੰਗਜ਼ੇਬ ਤੋਂ ਇਲਾਵਾ ਜੇ ਕਿਤੇ ਹੋਰ ਭੇਜੋਗੇ ਜਿੱਧਰ ਭੇਜੋਗੇ ਅਸੀਂ ਜਾਣ ਨੂੰ ਤਿਆਰ। ਹੁਣ ਨਿਸ਼ਚਾ ਕੋਈ ਨਹੀਂ ਸੀ ਨਾ ਅੰਦਰ, ਕਹਿ ਤਾਂ ਰਹੇ ਨੇ ਕਿ ਸਤਿਗੁਰੂ ਜੀ ਤੁਹਾਡੇ ਤਾਂ ਬਚਨਾਂ ਦੇ ਨਾਲ ਹੀ ਸਾਰੇ ਵਿਘਨ ਦੂਰ ਹੋ ਜਾਂਦੇ ਨੇ, ਤੁਹਾਡਾ ਨਾਮ ਸਿਮਰਿਆ ਹੀ। ਫਿਰ ਭਰੋਸਾ ਕੋਈ ਨੀ ਵੀ ਜੇ ਜਾਵਾਂਗੇ ਜੇ ਵਿਘਨ ਪਏਗਾ ਤੇ ਸਤਿਗੁਰਾਂ ਨੂੰ ਸਿਮਰਾਂਗੇ ਆਪੇ ਦੂਰ ਕਰਨਗੇ, ਭਰੋਸਾ ਕੋਈ ਨੀ। ਕਹਿ ਰਹੇ ਨੇ ਜ਼ਰੂਰ, ਗੱਲਾਂ ਜ਼ਰੂਰ ਕਰ ਰਹੇ ਨੇ। ਕਹਿਣ ਲੱਗੇ ਮਹਾਰਾਜ ਔਰੰਗਜ਼ੇਬ ਕੋਲ ਨਹੀਂ ਅਸੀਂ ਜਾ ਸਕਦੇ, ਹਾਂ ਜੇ ਕਿਤੇ ਹੋਰ ਭੇਜੋ, ਚਾਹੇ ਦੱਖਣ ਚ ਭੇਜੋ, ਚਾਹੇ ਪੂਰਬ ਚ ਭੇਜੋ, ਪੱਛਮ ਚ ਭੇਜੋ, ਜਿੱਧਰ ਭੇਜੋਗੇ ਅਸੀਂ ਜਾਣ ਨੂੰ ਤਿਆਰ ਹਾਂ, ਪਰ ਔਰੰਗਜ਼ੇਬ ਕੋਲ ਨਹੀਂ ਅਸੀਂ ਜਾ ਸਕਦੇ।
ਬੁੱਧ ਬਲ ਤੇ ਕਾਜ਼ਮਤ ਕਰਕੇ ਕਾਰਜ ਆਨੈ ਸਕਲ ਸੁਧਰਕੇ।
ਜਿੱਧਰ ਵੀ ਸਾਨੂੰ ਭੇਜੋਗੇ ਅਸੀਂ ਆਪਣੀ ਬੁੱਧੀ ਦੇ ਬਲ ਨਾਲ ਜਾਂ ਆਪਣੀ ਅਜ਼ਮਤ ਦੇ ਜ਼ੋਰ ਨਾਲ ਜਿਹੜਾ ਕੰਮ ਵੀ ਕਰਨ ਲਈ ਭੇਜੋਗੇ ਉਹ ਕੰਮ ਸੁਧਾਰ ਕੇ, ਉਹ ਕੰਮ ਸਵਾਰ ਕੇ ਅਸੀਂ ਵਾਪਸ ਮੁੜਾਂਗੇ।
ਰਾਵ ਸਰਬ ਪੰਥ ਸਮਰੱਥ ਜਿਸਕੇ ਸੀਸ ਤੋ ਨਿਜ ਹੱਥ।
ਮਹਾਰਾਜ ਜੀ ਤੁਸੀਂ ਸਰਬ ਭਾਂਤ ਕਰਕੇ ਸਮਰੱਥ ਹੋ, ਸਮਰੱਥ ਹੋ। ਸਮਰੱਥ ਦਾ ਮਤਲਬ ਹੁੰਦਾ ਜਿਹੜਾ ਕੁਝ ਵੀ ਕਰ ਸਕਦਾ ਹੋਵੇ। ਸਮਰੱਥ ਸ਼ਬਦ ਹਰ ਇੱਕ ਵਾਸਤੇ ਆਪਾਂ ਨਹੀਂ ਵਰਤ ਸਕਦੇ, ਆਪਾਂ ਵੈਸੇ ਆਮ ਕਰਕੇ ਦੁਨੀਆਂ ਦੇ ਲੋਕਾਂ ਵਾਸਤੇ ਸਮਰੱਥ ਸ਼ਬਦ ਵੀ ਵਰਤਦੇ ਹਾਂ, ਪਰ ਸਮਰੱਥ ਸ਼ਬਦ ਸਿਰਫ ਤਾਂ ਸਿਰਫ ਗੁਰੂ ਤੇ ਅਕਾਲ ਪੁਰਖ ਵਾਸਤੇ ਵਰਤਿਆ ਜਾ ਸਕਦਾ, ਕਿਸੇ ਵਿਅਕਤੀ ਵਾਸਤੇ ਨਹੀਂ। ਸਮਰੱਥ ਦਾ ਮਤਲਬ ਹੈ ਜਿਹੜਾ ਕੁਝ ਵੀ ਕਰ ਸਕਦਾ ਹੋਵੇ। ਸਮਰੱਥ ਦਾ ਮਤਲਬ ਹੈ ਜਿਹੜਾ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਇਹ ਸਮਰੱਥ ਦੀ ਪਰਿਭਾਸ਼ਾ। ਸਮਰੱਥ ਕੁਝ ਵੀ ਕਰ ਸਕਦਾ, ਉਹ ਕੁਝ ਵੀ ਬਣਾ ਸਕਦਾ। ਨੀਕੀ ਕੀਰੀ ਮੈਂ ਕੱਲ ਰੱਖੈ, ਭਾਸਮ ਕਰੈ ਲਸ਼ਕਰ ਕੋਟ ਲੱਖ ਹੈ। ਜੇ ਸਮਰੱਥ ਚਾਹੇ ਤੇ ਇੱਕ ਨਿੱਕੀ ਜੀ ਕੀੜੀ ਚ ਇੰਨੀ ਕਲਾ ਪੈਦਾ ਕਰ ਸਕਦਾ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਸਵਰੂਪ ਦਾ ਵਰਣਨ ਕਰਕੇ ਕਹਿ ਰਹੇ ਨੇ, ਮਹਾਰਾਜ ਤੁਸੀਂ ਕੁਝ ਵੀ ਕਰ ਸਕਦੇ ਹੋ। ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਵੋ, ਜੋ ਚਾਹੇ ਮਰਜ਼ੀ ਕਰ ਸਕਦੇ ਨੇ। ਮਹਾਰਾਜ ਸਮਰੱਥ ਹੋ, ਔਰ ਜਿਸ ਦੇ ਸਿਰ ਤੇ ਤੁਸੀਂ ਆਪਣਾ ਹੱਥ ਧਰਦੇ ਹੋ ਉਹਦੇ ਤੇ ਵੀ ਤੁਸੀਂ ਕਿਰਪਾ ਕਰਕੇ ਜੋ ਚਾਹੇ ਮਰਜ਼ੀ ਬਣਾ ਸਕਦੇ ਹੋ।
ਸੋ ਸਭ ਕੁਝ ਕਰ ਸਕੈ ਜੋ ਚਾਹੇ ਤਿਸਕੇ ਆਗੇ ਅਰਿਓ ਨਾਰਾ।
ਮਹਾਰਾਜ ਜੇ ਤੁਸੀਂ ਕਿਸੇ ਦੇ ਸਿਰ ਤੇ ਵੀ ਹੱਥ ਧਰਦੇ ਹੋ ਤੇ ਉਹ ਸਭ ਕੁਝ ਕਰ ਸਕਦਾ ਜੋ ਉਹ ਚਾਹਵੇ, ਜੋ ਮਨ ਚ ਚਾਹਵੇ ਉਹ ਕਰ ਸਕਦਾ। ਉਹਦੇ ਅੱਗੇ ਵੀ ਕੋਈ ਨਹੀਂ ਅੜ ਸਕਦਾ, ਉਹਦੇ ਅੱਗੇ ਵੀ ਕੋਈ ਆ ਕੇ ਅਟਕ ਨਹੀਂ ਸਕਦਾ।
ਤ੍ਰਾਸ ਦੇ ਸੁਰ ਪਤ ਸੁਰ ਪੌਣ ਇਸ ਆਗੇ ਇਹ ਬੱਪਰਾ ਕੌਣ।
ਮਹਾਰਾਜ ਜੇ ਤੁਸੀਂ ਸਮਰੱਥ ਦੇਵ ਹੋ ਤੇ ਕਿਸੇ ਨੂੰ ਵੀ ਤੁਸੀਂ ਏਡਾ ਵੱਡਾ ਤਾਣ ਤੇ ਤਾਕਤ ਦੇ ਸਕਦੇ, ਪਰ ਮਹਾਰਾਜ ਔਰੰਗਜ਼ੇਬ ਬਾਦਸ਼ਾਹ ਜਿਹੜਾ ਨਾ ਉਹ ਤਾਂ ਇੰਦਰ ਦੇਵ ਨੂੰ ਵੀ ਭੈ ਭੀਤ ਕਰਨ ਵਾਲਾ, ਉਹ ਤਾਂ ਦੇਵਪੁਰੀ ਦੇ ਵਿੱਚ ਇੰਦਰ ਨੂੰ ਵੀ ਡਰ ਦੇਣ ਵਾਲਾ, ਸਹਿਮ ਪੈਦਾ ਕਰਨ ਵਾਲਾ ਉਹਦੇ ਹਿਰਦੇ ਚ ਵੀ, ਤੇ ਅਸੀਂ ਵਿਚਾਰੇ ਉਸ ਔਰੰਗਜ਼ੇਬ ਦੇ ਸਾਹਮਣੇ ਕੀ ਕਰਾਂਗੇ। ਇਸ ਕਰਕੇ ਮਹਾਰਾਜ ਤੁਸੀਂ ਆਪ ਹੀ ਇਹ ਕਾਰਜ ਕਰੋ, ਤੁਸੀਂ ਆਪ ਹੀ ਬਾਦਸ਼ਾਹ ਦੇ ਸਾਹਮਣੇ ਜਾ ਕੇ ਉਹਦੇ ਨਾਲ ਜਾ ਕੇ ਵਿਚਾਰ ਗੋਸ਼ਟੀ ਕਰੋ।
ਪਹੁੰਚਣ ਤਾਂ ਯੋਗਤਾ ਰਾਵਰ।
ਮਹਾਰਾਜ ਉੱਥੇ ਤਾਂ ਤੁਹਾਡਾ ਹੀ ਜਾਣਾ ਯੋਗ ਹੈ ਕਿ ਤੁਸੀਂ ਆਪ ਹੀ ਬਾਦਸ਼ਾਹ ਦੇ ਕੋਲ ਜਾਓ।
ਅਪਰ ਸੁਨਤੀ ਉਹ ਡਰਾਵਰ।
ਮਹਾਰਾਜ ਬਾਕੀ ਤਾਂ ਜਿਹੜਾ ਕੋਈ ਸੁਣਦਾ ਨਾ ਤੇ ਡਰਨ ਵਾਲੇ ਹੁੰਦੇ ਨੇ, ਉਹਨਾਂ ਦੇ ਦਿਲਾਂ ਵਿਚ ਹੌਲ ਉੱਠਦਾ ਸੁਣ ਕੇ ਜਦੋਂ ਸੁਣਦੇ ਨੇ ਵੀ ਔਰੰਗਜ਼ੇਬ ਕੋਲ ਜਾਣਾ। ਮਹਾਰਾਜ ਔਰੰਗਜ਼ੇਬ ਦੇ ਸਾਹਮਣੇ ਤਾਂ ਕੋਈ ਬੰਦਾ ਉਦਾਂ ਹੀ ਨਹੀਂ ਲੰਘਦਾ, ਜੋ ਤੁਰਿਆ ਜਾਂਦਾ ਹੋਵੇ ਤੇ ਉਹਦੇ ਸਾਹਮਣੇ ਨੀ ਕੋਈ ਜਾ ਕੇ ਰਾਜੀ, ਇੰਨਾ ਉਹਦਾ ਡਰ ਹੈ ਔਰੰਗਜ਼ੇਬ ਦਾ। ਮਹਾਰਾਜ ਅਸੀਂ ਨੀ ਜਾ ਸਕਦੇ ਕਿਉਂਕਿ ਔਰੰਗਜ਼ੇਬ ਦਾ ਡਰ ਹੀ ਸਾਡੇ ਹਿਰਦੇ ਵਿਚ ਇੰਨਾ ਬਣਿਆ ਹੋਇਆ ਹੈ।
ਸਰਬ ਸਭਾ ਕੇ ਸੁਣ ਕਰ ਬੈਨ,
ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਸਾਰੀ ਸਭਾ ਦੇ ਨਾਲ ਮੁਖੀਆਂ ਦੇ ਬੋਲ ਸੁਣੇ ਹਨ।
ਗਿਰੀ ਹਰ ਰਾਏ ਜਿਨੋ ਕਿਚ ਪੈਣਾ,
ਐਸੇ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜਿਨ੍ਹਾਂ ਨੂੰ ਕਿਸੇ ਦਾ ਕੋਈ ਭੈ ਨਹੀਂ, ਡਰ ਹੀ ਨਹੀਂ, ਕਿਉਂਕਿ ਭੈ ਹੋ ਵੀ ਨਹੀਂ ਸਕਦਾ, ਉਹਨਾਂ ਤੋਂ ਵੱਡਾ ਕੋਈ ਹੈ ਹੀ ਨਹੀਂ ਜਿਹਦਾ ਕੋਈ ਭੈ ਮੰਨਣ। ਇਸ ਕਰਕੇ ਸਤਿਗੁਰੂ ਜੀ ਐਸੇ ਨੇ ਜਿਨ੍ਹਾਂ ਨੂੰ ਕਿਸੇ ਦਾ ਡਰ ਨਹੀਂ, ਕਿਸੇ ਦਾ ਭੈ ਨਹੀਂ।
ਜਿਹੜੀ ਮੁਖ ਬਾਕ ਸਾਧੀਰ ਬਖਾਨਿਓ,
ਬੜੇ ਧੀਰਜ ਦੇ ਸਹਿਤ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਬੋਲੇ,
ਹਮਨੇ ਪ੍ਰਣ ਪੂਰਬ ਹੀ ਠਾਨਿਓ।
ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖੋ, ਅਸੀਂ ਪਹਿਲਾਂ ਹੀ ਬੜਾ ਪੱਕਾ ਪ੍ਰਣ ਕੀਤਾ ਹੋਇਆ, ਤੁਸੀਂ ਕਹਿ ਤਾਂ ਰਹੇ ਹੋ ਵੀ ਅਸੀਂ ਜਾਈਏ, ਸਾਡੇ ਜਾਣ ਲਈ ਸਾਨੂੰ ਪ੍ਰੇਰ ਰਹੇ ਹੋ, ਪਰ ਅਸੀਂ ਆਪਣੇ ਮਨ ਦੇ ਵਿਚ ਪੂਰਬ ਪਹਿਲੋਂ ਹੀ ਇਹ ਪ੍ਰਣ ਕੀਤਾ ਹੋਇਆ।
ਮੈਂ ਮਲੇਸ਼ ਕੋ ਦਰਸ਼ਨ ਦੇਣਾ,
ਮਲੇਸ਼ ਨੂੰ ਨਾ ਤਾਂ ਅਸੀਂ ਦਰਸ਼ਨ ਦੇਣੇ ਨੇ, ਪਾਪੀ ਨੂੰ ਦਰਸ਼ਨ ਕਿਉਂ ਦੇਣੇ ਨੇ ਜਿਹੜਾ ਏਡਾ ਵੱਡਾ ਮਹਾਂਪਾਪੀ ਹਥਿਆਰ ਹੈ ਔਰੰਗਜ਼ੇਬ, ਉਸ ਮਲੇਸ਼ ਨੂੰ ਅਸੀਂ ਦਰਸ਼ਨ ਨਹੀਂ ਦੇਣੇ।
ਮੈਂ ਕਬ ਤੁਰਕਪਤੀ ਕੋ ਲੈਣਾ,
ਨਾ ਹੀ ਇਹੋ ਜਿਹੇ ਤੁਰਕਪਤੀ ਮਲੇਸ਼ ਨੁਰੰਗੇ ਦਾ ਦਰਸ਼ਨ ਕਰਨਾ, ਨਾ ਉਹਨੂੰ ਦਰਸ਼ਨ ਦੇਣੇ ਨੇ ਤੇ ਨਾ ਹੀ ਉਹਦੇ ਦਰਸ਼ਨ ਕਰਨੇ ਹਨ।
ਅਮਰੋ ਹੋਏ ਨਾ ਜਾਣੋ,
ਇਸ ਕਰਕੇ ਭਾਈ ਸਿੱਖੋ ਸਾਡਾ ਜਾਣਾ ਨਹੀਂ ਬਣਦਾ, ਅਸੀਂ ਨਹੀਂ ਜਾ ਸਕਦੇ ਔਰੰਗਜ਼ੇਬ ਦੇ ਕੋਲ।
ਮਿਲੇ ਨਾ ਬੋਲੇ ਨਿਸ਼ਚੈ ਜਾਨੋ,
ਨਾ ਅਸੀਂ ਉਹਦੇ ਨਾਲ ਮਿਲ ਸਕਦੇ ਹਾਂ, ਨਾ ਉਹਦੇ ਨਾਲ ਬੋਲ ਸਕਦੇ ਹਾਂ, ਇਸ ਗੱਲ ਦਾ ਨਿਸ਼ਚੈ ਤੁਸੀਂ ਆਪਣੇ ਮਨ ਚ ਕਰਕੇ ਜਾਣ ਲਓ।
ਇਸੀ ਧਰਮ ਕੋ ਕਰੇ ਨਿਭਾਨ,
ਔਰ ਅਸੀਂ ਆਪਣੇ ਪ੍ਰਾਣਾਂ ਦੇ ਅੰਤ ਤੱਕ ਇਹ ਧਰਮ ਨਿਭਾਵਾਂਗੇ। ਜਿਹੜਾ ਇਹ ਧਰਮ ਹੈ ਇਹ ਅਸੀਂ ਆਪਣੇ ਪ੍ਰਾਣਾਂ ਦੇ ਅੰਤ ਤੱਕ ਨਿਭਾਵਾਂਗੇ।
ਜਿਸ ਕੇ ਅਨੁਸਾਰੀ ਨਾਹਿਨ,
ਅਸੀਂ ਉਹਦੇ ਅਨੁਸਾਰੀ ਨਹੀਂ ਕਿ ਜੋ ਔਰੰਗਜ਼ੇਬ ਕਹੇ ਅਸੀਂ ਮੰਨੀਏ, ਅਸੀਂ ਉਹਦੇ ਹੁਕਮ ਚ ਚੱਲਣ ਵਾਲੇ ਨਹੀਂ ਆ, ਅਸੀਂ ਨਾ ਹੀ ਉਹਦੇ ਅਨੁਸਾਰੀ ਨਾ ਉਹਦੇ ਮਤਹਿਤ ਹਾਂ।
ਇੱਕ ਤੋਂ ਜਨਮ ਤੁਰਕ ਕਰ ਪਾਇਓ, ਦੁਤੀ ਜਗ ਤੋਂ ਦਰੋਹ ਮਚਾਇਓ।
ਇੱਕ ਤਾਂ ਉਹ ਪਾਪੀ ਦਾ ਮਲੇਛਾਂ ਦੇ ਘਰ ਜਨਮ ਹੋਇਆ, ਦੂਜਾ ਉਹਨੇ ਸਾਰੇ ਜਗਤ ਦੇ ਨਾਲ ਦਰੋਹ ਮਚਾਇਆ ਹੋਇਆ। ਕੱਲਾ ਇੱਕ ਧਰਮ ਨਾਲ ਹੀ ਨਹੀਂ, ਸਾਰੇ ਜਗਤ ਦੇ ਨਾਲ ਨੁਰੰਗੇ ਨੇ ਦਰੋਹ ਮਚਾਇਆ ਹੋਇਆ।
ਤ੍ਰਿਤੀਏ ਪਿਤਾ ਭਰਾਤ ਸੰਘਾਰੇ,
ਉਹਨੇ ਆਪਣਾ ਪਿਓ ਮਾਰਿਆ, ਆਪਣੇ ਭਰਾਵਾਂ ਦਾ ਸੰਘਾਰ ਕੀਤਾ ਹੈ।
ਯਤ੍ਰਤ ਸੰਤ ਕਰੈ ਦੁਖਿਆਰੇ,
ਚੌਥਾ ਉਹਨੇ ਬੜੇ ਬੜੇ ਮਹਾਂਪੁਰਖਾਂ ਨੂੰ ਦੁਖੀ ਕੀਤਾ, ਬੜੇ ਬੜੇ ਮਹਾਤਮਾ, ਬੜੀ ਬੜੀ ਬੰਦਗੀ ਵਾਲੇ ਜਿਹੜੇ ਸਾਧੂ ਸਨ ਉਹਨਾਂ ਨੂੰ ਦੁੱਖ ਦਿੱਤਾ ਹੈ।
ਪੰਚਮ ਬ੍ਰਹਮ ਗਿਆਨ ਜਿਸ ਹੋਵਾ, ਇਸ ਕੋ ਹੱਥ ਪੁਨ ਸੁਖ ਤੋਂ ਸੋਵਾ।
ਪੰਜਵਾਂ ਜਿਹਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਚੁੱਕਾ ਸੀ, ਇਹੋ ਜਿਹਾ ਮਹਾਂਪੁਰਖ ਉਹਨੂੰ ਇਹਨੇ ਮਾਰਿਆ। ਇੱਕ ਬ੍ਰਹਮ ਗਿਆਨੀ ਦਾ ਹਥਿਆਰਾ ਹੈ, ਮਹਾਨ ਬ੍ਰਹਮ ਗਿਆਨੀ ਦਾ ਕਾਤਲ ਹੈ ਕਿ ਉਸ ਬ੍ਰਹਮ ਗਿਆਨੀ ਨੂੰ ਮਾਰ ਕੇ ਸੁਖ ਨਾਲ ਸੁੱਤਾ ਪਿਆ।
ਸਰਮਦ ਨਾਮ ਕੈ ਜਿਸ ਕੇਰਾ, ਸਰਬ ਸ਼ਕਤ ਮੈਂ ਪ੍ਰਭੂ ਬਦੇਰਾ।
ਉਸ ਬ੍ਰਹਮ ਗਿਆਨੀ ਦਾ ਨਾਂ ਹੈ ਸ਼ਰਮਦ ਫਕੀਰ, ਜੋ ਬੜੀ ਉੱਚੀ ਅਵਸਥਾ ਦਾ ਮਾਲਕ ਸੀ, ਬ੍ਰਹਮ ਗਿਆਨੀ ਸੀ। ਉਸ ਸ਼ਰਮਦ ਨਾਮ ਦੇ ਫਕੀਰ ਬ੍ਰਹਮ ਗਿਆਨੀ ਨੂੰ ਇਹਨੇ ਮਾਰਿਆ, ਜਿਹਦੇ ਵਿਚ ਸਰਬ ਸ਼ਕਤੀਆਂ ਸਨ, ਜੋ ਸਰਬ ਸ਼ਕਤੀਆਂ ਕਰਕੇ ਵੱਡਾ ਸੀ।
ਇਤਿਹਾਸਕ ਗਨ ਪਾਪਨ ਪੁਸ਼ਟ,
ਇਹੋ ਜੇ ਪਤਾ ਨੇ ਕਿੰਨੇ ਕ ਪਾਪ ਇਹਨੇ ਕੀਤੇ ਨੇ ਨੁਰੰਗੇ ਨੇ।
ਕੌਣ ਸੰਤ ਮਿਲ ਹੈ ਇਸ ਦੁਸ਼ਟ,
ਇਹੋ ਜੇ ਵੱਡੇ ਦੁਸ਼ਟ ਨੂੰ ਕਿਹੜਾ ਸੰਤ ਮਿਲੇਗਾ? ਕੋਈ ਸੰਤ ਮਿਲਣਾ ਚਾਹੇਗਾ ਇਹੋ ਜੇ ਪਾਪੀ ਨੂੰ, ਜੇ ਨੇੜੇ ਨੇ ਵੱਡੇ ਬ੍ਰਹਮ ਗਿਆਨੀਆਂ ਦਾ ਵੀ ਕਤਲ ਕਰਦਿਆਂ ਗੁਰੇਜ ਨਹੀਂ ਕੀਤਾ, ਮਨ ਚ ਰੰਚਕ ਮਾਤਰ ਵੀ ਤਰਸ ਨਹੀਂ ਕੀਤਾ, ਇਹੋ ਜੇ ਵੱਡੇ ਭਾਰੀ ਦੁਸ਼ਟਾਂ ਨੂੰ ਜਿਹੜਾ ਪਾਪਾਂ ਵਿਚ ਪੁਸ਼ਟ ਹੋ ਰਿਹਾ, ਕਿਹੜਾ ਮਹਾਤਮਾ, ਕਿਹੜਾ ਸੰਤ ਹੈ ਜਿਹੜਾ ਇਹੋ ਜੇ ਦੁਸ਼ਟ ਨੂੰ, ਪਾਪੀ ਨੂੰ ਜਾ ਕੇ ਮਿਲਣਾ ਚਾਹੇਗਾ?
ਕਿਸ ਤੇ ਬਖਸ਼ਣ ਜੋਗ ਨਾ ਇਹ,
ਔਰੰਗਜ਼ੇਬ ਇਹੋ ਜਿਹਾ ਪਾਪੀ ਹੈ ਸਿੱਖੋ ਕਿ ਇਹ ਕਿਤੇ ਬਖਸ਼ਿਆ ਨਹੀਂ ਜਾ ਸਕਦਾ, ਇਹ ਕਿਸੇ ਕੋਲੋਂ ਵੀ ਨਹੀਂ ਬਖਸ਼ਿਆ ਜਾ ਸਕਦਾ, ਕਿਤੇ ਵੀ ਬਖਸ਼ਿਆ ਨਹੀਂ ਜਾ ਸਕਦਾ।
ਅਧਮ ਅਗੀ ਦੁਰਮਤ
ਕਿਸੇ ਤੋਂ ਵੀ ਬਖਸ਼ਣ ਯੋਗ ਨਹੀਂ, ਅਧਮ ਹੈ, ਅਗੀ ਹੈ, ਬੜਾ ਵੱਡਾ ਨੀਚ ਹੈ, ਤੇ ਦੁਰਮਤ ਦਾ ਧਾਰਨੀ ਖੋਟੀ ਮਤ ਦਾ ਧਾਰਨੀ ਹੈ।
ਪੱਖਵਾਦ ਮੈਂ ਹਠੀ ਕੁਪੱਤਾ,
ਪੱਖਵਾਦ ਦੇ ਵਿੱਚ ਹਠੀ ਹੈ, ਕੁਪੱਤਾ ਹੈ, ਰੱਜ ਕੇ ਕੁਪੱਤਾ ਹੈ।
ਕੁਲ ਦੁੱਖ ਤੇ ਉਪਜਿਓ ਚਵਗੱਤਾ,
ਇਹ ਚਵਗੱਤਾ ਕੁਲ ਦੁੱਖਕ ਹੈ, ਆਪਣੀ ਕੁਲ ਦਾ ਨਾਸ ਕਰਨ ਵਾਲਾ, ਆਪਣੀ ਕੁਲ ਦੇ ਵਿੱਚ ਦੂਸ਼ਣ ਰੂਪ ਹੋ ਕੇ ਲੱਗਾ ਹੋਇਆ।
ਇਸ ਤੇ ਗਯੋ ਨਾ ਕੋ ਤਿਸ ਤੀਰ,
ਇਸ ਕਰਕੇ ਇਹਦੇ ਕੋਲ ਕੋਈ ਮਹਾਂਪੁਰਖ ਬ੍ਰਹਮ ਗਿਆਨੀ ਜਾਣ ਤੋਂ ਗੁਰੇਜ ਕਰਦਾ ਹੈ।
ਕਰੈ ਕ੍ਰੋਧ ਤਬ ਮੂਡ ਅਧੀਰ,
ਇਸ ਕਰਕੇ ਕਿਉਂਕਿ ਕੋਈ ਮਹਾਂਪੁਰਖ ਇਹਦੇ ਕੋਲ ਜਾਵੇ ਤੇ ਉਹਨੂੰ ਵੇਖ ਕੇ ਇਹਦੀਆਂ ਕਰਤੂਤਾਂ ਕ੍ਰੋਧ ਹੀ ਆਵੇਗਾ, ਇਹਦੇ ਤੇ ਬਖਸ਼ਿਸ਼ ਨਹੀਂ ਕਰੇਗਾ, ਕੋਈ ਇਹਨੂੰ ਬਖਸ਼ੇਗਾ ਨਹੀਂ, ਇਹਨੂੰ ਵੇਖ ਕੇ ਕਰੂਰ ਕ੍ਰੋਧ ਹੀ ਉਪਜਾਵੇਗਾ।
ਲੜਨ ਹੇਤ ਨਿਜ ਸੈਨ ਪਠਾਵੇ, ਬਲ ਦਿਖਾਏ ਅਪਨ ਗਰਬਾਵੇ।
ਮਹਾਰਾਜ ਜੀ ਕਹਿੰਦੇ ਜੇ ਅਸੀਂ ਆਪਾਂ ਇਸ ਪਾਸੋਂ ਇਹਦੇ ਕੋਲ ਕਿਸੇ ਨੂੰ ਨਾ ਭੇਜਿਆ, ਅਸੀਂ ਤਾਂ ਜਾ ਨਹੀਂ ਸਕਦੇ। ਮਹਾਰਾਜ ਜੀ ਕਹਿੰਦੇ ਸਾਡਾ ਇਹ ਪ੍ਰਣ ਕੀਤਾ ਹੋਇਆ, ਪਰ ਜੇ ਅਸੀਂ ਕਿਸੇ ਹੋਰ ਨੂੰ ਵੀ ਆਪਣੇ ਵੱਲੋਂ ਨਾ ਭੇਜਿਆ ਤੇ ਫਿਰ ਉਹ ਗੁੱਸਾ ਕਰੇਗਾ। ਔਰੰਗਜ਼ੇਬ ਅਧੀਰਜ ਹੋ ਕੇ ਮੂਰਖ ਮਤ ਧਾਰਨ ਕਰਕੇ ਹੋ ਸਕਦਾ ਉਹ ਸਾਡੇ ਨਾਲ ਲੜਨ ਵਾਸਤੇ ਆਪਣੀਆਂ ਫੌਜਾਂ ਭੇਜ ਦੇਵੇ, ਆਪਣੀ ਸੈਨਾ ਸਾਡੇ ਨਾਲ ਲੜਨ ਵਾਸਤੇ ਭੇਜ ਦੇਵੇ, ਔਰ ਆਪਣਾ ਬਲ ਵਿਖਾ ਕੇ ਹੰਕਾਰ ਕਰੇ।
ਕਰੈ ਜੰਗ ਤੇ ਸੰਗ ਨਿਸੰਗ,
ਮਹਾਰਾਜ ਜੀ ਕਹਿੰਦੇ ਚਲੋ ਫਿਰ ਜੇ ਇਹ ਗੱਲ ਹੈ ਤਾਂ ਫਿਰ ਏਦਾਂ ਹੀ ਠੀਕ, ਜੇ ਇਧਰੋਂ ਕੋਈ ਨਾ ਗਿਆ ਤੇ ਔਰੰਗਜ਼ੇਬ ਫੌਜ ਭੇਜੇਗਾ, ਆਪਣਾ ਸੈਨਾ ਭੇਜੇਗਾ, ਦਲ ਭੇਜੇਗਾ, ਤੇ ਜੇ ਉਹ ਆਪਣੀ ਫੌਜ ਭੇਜੇਗਾ ਤੇ ਫਿਰ ਅਸੀਂ ਵੀ ਇਧਰੋਂ ਉਹਦੀਆਂ ਫੌਜਾਂ ਦਾ ਮੁਕਾਬਲਾ ਕਰਨ ਨੂੰ ਤਿਆਰ ਬੈਠੇ।
ਤੋਮਰ ਤੀਰਨ ਕਬਰ ਤੁਫੰਗ,
ਤੇ ਫਿਰ ਅਸੀਂ ਵੀ ਨਿਸੰਗ ਹੋ ਕੇ ਇਧਰੋਂ ਜੰਗ ਕਰਾਂਗੇ, ਉਹਦੀਆਂ ਭੇਜੀਆਂ ਹੋਈਆਂ ਫੌਜਾਂ ਦਾ ਮੁਕਾਬਲਾ ਬਰਛੀਆਂ ਨਾਲ, ਨੇਜਿਆਂ ਨਾਲ, ਢਾਲਾਂ ਨਾਲ, ਕਿਰਪਾਨਾਂ ਨਾਲ, ਬੰਦੂਕਾਂ ਨਾਲ, ਤੋਪਾਂ ਨਾਲ ਕਰਾਂਗੇ।
ਤੋਰ ਮੋਰ ਮੁਖ ਲਸ਼ਕਰ ਕੇਰਾ,
ਉਹਦੀਆਂ ਭੇਜੇ ਹੋਏ ਲਸ਼ਕਰ ਦਾ ਮੂੰਹ ਤੋੜ ਕੇ ਰੱਖ ਦਿਆਂਗੇ, ਤੋੜਾਂਗੇ ਨਹੀਂ, ਜਿੱਧਰੋਂ ਆਵੇਗਾ ਉਸ ਪਾਸੇ ਵਾਪਸ ਮੋੜ ਵੀ ਦਿਆਂਗੇ।
ਜੰਗਲ ਦੇਸ਼ ਕਰੇ ਚੱਲ ਡੇਰਾ,
ਤੇ ਏਦਾਂ ਔਰੰਗੇ ਦੀਆਂ ਭੇਜੀਆਂ ਫੌਜਾਂ ਦਾ ਮੂੰਹ ਤੋੜ ਕੇ ਮੋੜ ਕੇ ਤੇ ਭਿਆਨਕ ਘਮਾਸਾਨ ਜੰਗ ਕਰਕੇ ਫਿਰ ਅਸੀਂ ਇਧਰੋਂ ਜੰਗਲ ਦੇਸ਼ ਵਿਚ ਚਲੇ ਜਾਵਾਂਗੇ। ਮਾਲਵੇ ਦਾ ਜਿਹੜਾ ਜੰਗਲ ਦਾ ਇਲਾਕਾ ਹੈ ਉਥੇ ਜਾ ਕੇ ਫਿਰ ਅਸੀਂ ਡੇਰਾ ਕਰਾਂਗੇ।
ਜਹਾਂ ਤਹਾਂ ਸਭ ਸੁਖ ਤੋਂ ਪਾਵੇ,
ਉਥੇ ਜਾ ਕੇ ਫਿਰ ਰਵਾਂਗੇ, ਜੰਗਲ ਦੇ ਇਲਾਕੇ ਵਿਚ ਜਾ ਕੇ ਆਪਣਾ ਸਮਾਂ ਪਾਸ ਕਰਾਂਗੇ, ਔਰ ਉਥੇ ਰਹਿ ਕੇ ਸਾਰੇ ਸੁਖ ਪ੍ਰਾਪਤ ਕਰਾਂਗੇ।
ਚੱਲ ਇਸ ਤੋਂ ਬਸ ਨਾ ਬਸਾਵੇ,
ਕਿਉਂਕਿ ਜੰਗਲ ਦੇ ਇਲਾਕੇ ਚ ਇਹਦਾ ਵਸ ਨਹੀਂ ਚੱਲਣਾ। ਫਿਰ ਤਾਂ ਇਹੀ ਹੋ ਸਕਦਾ ਨਾ ਕਿ ਇਹਦੀ ਫੌਜ ਨਾਲ ਲੜ ਕੇ ਟਾਕਰਾ ਕਰਕੇ ਮੁੜ ਕੇ ਜੰਗਲ ਦੇਸ਼ਾਂ ਨੂੰ ਚਲੇ ਜਾਓ, ਉਥੇ ਇਹਦੀ ਫੌਜ ਦਾ ਵਸ ਨਹੀਂ ਚੱਲਣਾ, ਨਾ ਹੀ ਬਾਦਸ਼ਾਹ ਦਾ ਕੋਈ ਵਸ ਚੱਲਣਾ।
ਸੁਣਤ ਸਭਾ ਸਦ ਸ਼ੁਭ ਮਤ ਸਾਰੇ, ਸ੍ਰੀ ਗੁਰੂ ਤੋਂ ਪੁਨ ਬਚਨੀ ਉਚਾਰੇ।
ਜਦੋਂ ਗੁਰੂ ਹਰਿਰਾਏ ਸਾਹਿਬ ਜੀ ਨੇ ਇਹ ਬਚਨ ਕਿਹਾ ਨਾ ਕਿ ਹੁਣ ਤਾਂ ਬਸ ਇੱਕੋ ਹੀ ਰਸਤਾ ਬਚਦਾ, ਜੇ ਆਪਾਂ ਕਿਸੇ ਨੂੰ ਨਹੀਂ ਭੇਜਦੇ ਇਸ ਪਾਸਿਓ ਤੇ ਇੱਕੋ ਰਸਤਾ, ਲੜਾਈ ਕਰਨੀ ਪਏਗੀ, ਬਾਦਸ਼ਾਹ ਨਾਲ ਜੰਗ ਕਰਨਾ ਪਏਗਾ, ਉਹ ਅਸੀਂ ਤਿਆਰ ਬੈਠੇ ਹਾਂ। ਜਦੋਂ ਇਹ ਬਚਨ ਸਾਹਿਬ ਨੇ ਕਹੇ, ਜਿੰਨੀ ਸੰਗਤ ਬੈਠੀ ਸੀ, ਜਿੰਨੇ ਸਿੱਖ ਬੈਠੇ ਸੀ, ਪੱਲੇ ਤ੍ਰੇਣ ਸਾਹਿਬਜ਼ਾਦੇ ਬੈਠੇ ਸਨ, ਉਹਨਾਂ ਸਾਰਿਆਂ ਨੇ ਜੋ ਸ਼ੁਭ ਮਤ ਦੇ ਧਾਰਨੀ ਹਨ, ਗੁਰੂ ਸਾਹਿਬ ਜੀ ਦੇ ਬਚਨ ਸੁਣੇ।
ਸ੍ਰੀ ਗੁਰੂ ਤੋਂ ਪੁਨ ਬਚਨੀ ਉਚਾਰੇ,
ਉਹ ਬੋਲੇ ਸਤਿਗੁਰੂ ਜੀ ਨੂੰ ਕਹਿਣ ਲੱਗੇ,
ਆਪ ਕਰੈ ਸੋਈ ਸ਼ੁਭ ਸਮੈ, ਹੋਏ ਜੋ ਅਮੰਗਲ ਮੰਗਲ ਬਣੈ।
ਕਹਿਣ ਲੱਗੇ ਸਤਿਗੁਰੂ ਜੀ, ਜੇ ਤੁਸੀਂ ਆਪ ਕਰੋ ਉਹ ਸ਼ੁਭ ਹੋ ਸਕਦਾ, ਜੇ ਕਰਤੇ ਤੁਸੀਂ ਆਪ ਬਣ ਜਾਓ ਤੇ ਜਿਹੜਾ ਵੀ ਕੰਮ ਤੁਸੀਂ ਕਰੋਗੇ ਸ਼ੁਭ ਬਣ ਜਾਏਗਾ, ਜੇ ਅਮੰਗਲ ਵੀ ਹੋਵੇ ਆਮੰਗਲ ਤੇ ਤੁਸੀਂ ਕਰੋ ਤੇ ਉਹ ਅਮੰਗਲ ਵੀ ਮੰਗਲ ਹੋ ਸਕਦਾ ਹੈ, ਉਹ ਅਮੰਗਲਮਿਆ ਕਾਰਜ ਵੀ ਮੰਗਲਮਿਆ ਹੋ ਸਕਦਾ ਹੈ।
ਤਦ ਤੇ ਹਮਾਰੇ ਮਨ ਇਮ ਆਵੇ, ਰਾਖੋ ਸੂਤ ਇਹੀ ਬਣਿਆਵੇ।
ਪਰ ਮਹਾਰਾਜ ਫਿਰ ਵੀ ਸਾਡੇ ਮਨ ਦੇ ਵਿਚ ਇਸ ਤਰ੍ਹਾਂ ਦੀ ਵਿਚਾਰ ਆਉਂਦੀ ਹੈ ਕਿ ਤੁਸੀਂ ਔਰੰਗਜ਼ੇਬ ਦੇ ਨਾਲ ਮਿੱਤਰਤਾ ਹੀ ਰੱਖੋ ਤੇ ਠੀਕ ਹੈ, ਉਹਦੇ ਨਾਲ ਸੂਤ ਸੁਭਾਅ ਹੀ ਰੱਖੋ। ਲੜਾਈ ਕਰਨਾ, ਉਹਦੇ ਨਾਲ ਜੰਗ ਯੁੱਧ ਕਰਨਾ ਸਾਡੇ ਲਈ ਠੀਕ ਨਹੀਂ। ਸਾਨੂੰ ਹਾਲਾਂਕਿ ਤੁਸੀਂ ਜੋ ਚਾਹੇ ਮਰਜ਼ੀ ਕਰ ਸਕਦੇ ਹੋ, ਸਮਰੱਥ ਹੋ, ਅਮੰਗਲ ਨੂੰ ਮੰਗਲ ਕਰ ਸਕਦੇ ਹੋ, ਪਰ ਮਹਾਰਾਜ ਸਾਡੀ ਫਿਰ ਵੀ ਇਹ ਵਿਚਾਰ ਹੈ ਕਿ ਤੁਸੀਂ ਬਾਦਸ਼ਾਹ ਦੇ ਨਾਲ ਸੰਮਤੀ ਰੱਖੋ, ਉਹਦੇ ਨਾਲ ਪਿਆਰ ਹੀ ਰੱਖੋ, ਉਹਦੇ ਨਾਲ ਲੜਾਈ ਕਰਨ ਦਾ ਆਪਾਂ ਨੂੰ ਕੋਈ ਲਾਭ ਨਹੀਂ।
ਕੀਰਤਪੁਰ ਮੈਂ ਰਾਜਾ ਡੇਰਾ,
ਮਹਾਰਾਜ ਆਪ ਜੀ ਦਾ ਡੇਰਾ ਇਸੇ ਕੀਰਤਪੁਰ ਸਾਹਿਬ ਚ ਬਿਰਾਜਮਾਨ ਹੋਵੇ। ਤੁਸੀਂ ਕਿਉਂ ਜਾਂਦੇ ਹੋ ਮਾਲਵੇ ਦੇ ਇਲਾਕੇ ਚ?
ਪਿਤਾ ਪਿਤਾ ਮੈਂ ਜਹਾਂ ਬਸੇਰਾ।
ਤੁਸੀਂ ਕਿਉਂ ਜੰਗਲ ਦੇ ਇਲਾਕੇ ਚ ਭਲਾ ਜਾਂਦੇ ਹੋ? ਤੁਸੀਂ ਮਹਾਰਾਜ ਇੱਥੇ ਕੀਰਤਪੁਰ ਸਾਹਿਬ ਚ ਆਪਣਾ ਡੇਰਾ ਰਾਜੋ ਬਿਰਾਜਮਾਨ ਕਰੋ, ਜਿੱਥੇ ਤੁਹਾਡੇ ਪਿਤਾ, ਤੁਹਾਡੇ ਪਿਤਾਮਾ, ਤੁਹਾਡੇ ਪਿਤਾ ਬਾਬਾ ਗੁਰਦਿੱਤਾ ਜੀ, ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਰਹੇ ਨੇ, ਇੱਥੇ ਉਹਨਾਂ ਨੇ ਨਿਵਾਸ ਰੱਖਿਆ ਹੈ।
ਸ੍ਰੀ ਹਰਗੋਬਿੰਦ ਕਜਿਓ ਸਰੀਰ, ਸ੍ਰੀ ਬਾਬਾ ਗੁਰਦਿੱਤਾ ਤੀਰ।
ਤੁਹਾਡੇ ਦਾਦਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਸਰੀਰ ਹੀ ਇੱਥੇ ਤਿਆਗਿਆ, ਔਰ ਫਿਰ ਤੁਹਾਡੇ ਪਿਤਾ ਜੀ, ਪੂਜਨੀਕ ਪਿਤਾ ਜੀ ਬਾਬਾ ਗੁਰਦਿੱਤਾ ਸਾਹਿਬ ਜੀ, ਉਹਨਾਂ ਨੇ ਵੀ ਆਪਣਾ ਸਰੀਰ ਇੱਥੇ ਤਿਆਗਿਆ, ਉਹਨਾਂ ਦੇ ਸਰੀਰਾਂ ਦੇ ਸੰਸਕਾਰ ਵੀ ਇਸੇ ਜਗ੍ਹਾ ਤੇ ਹੋਏ ਨੇ।
ਇਸੀ ਸਥਾਨ ਵਿਖੇ ਸੰਸਕਾਰੇ, ਆਪ ਬਸੋ ਸਭ ਰੀਤ ਸੁਕਾਰੇ।
ਉਹਨਾਂ ਦੇ ਸੰਸਕਾਰ ਵੀ ਇਸੇ ਜਗ੍ਹਾ ਤੇ ਭਲੀ ਪ੍ਰਕਾਰ ਦੀ ਮਰਿਆਦਾ ਮੁਤਾਬਕ ਕੀਤੇ ਗਏ ਨੇ। ਇਸ ਕਰਕੇ ਮਹਾਰਾਜ ਜੀ ਤੁਸੀਂ ਇੱਥੇ ਹੀ ਰਹੋ, ਇਹ ਤੁਹਾਡਾ ਪਿਤਾ ਪੁਸ਼ਤੈਨੀ ਨਗਰ ਹੈ, ਇਹਨੂੰ ਛੱਡ ਕੇ ਜਾਣਾ ਯੋਗ ਨਹੀਂ ਕਿ ਤੁਸੀਂ ਮਾਲਵੇ ਦੇ ਇਲਾਕੇ ਚ ਜੰਗਲ ਦੇ ਇਲਾਕੇ ਚ ਜਾ ਕੇ ਰਹੋ, ਇਹ ਯੋਗ ਨਹੀਂ। ਤੁਸੀਂ ਤਾਂ ਇੱਥੇ ਹੀ ਸਭ ਰੀਤੀਆਂ ਕਰਕੇ ਸੁੱਖਾਂ ਦੇ ਸਹਿਤ ਮਹਾਰਾਜ ਜੀ ਵਸਣਾ ਕਰੋ।
ਸਦਰਵ ਕੂਲਰ ਚਰ ਇਹ ਦੇਸ਼,
ਇੰਨਾ ਸੋਹਣਾ ਦੇਸ਼ ਹੈ ਕੀਰਤਪੁਰ ਸਾਹਿਬ, ਭਲਾ ਛੱਡ ਕੇ ਜਾਣ ਵਾਲਾ ਦੇਸ਼ ਹੈ? ਏਡਾ ਸੁੰਦਰ ਦੇਸ਼, ਸਤਲੁਜ ਦੇ ਦਰਿਆ ਦਾ ਕੰਢਾ, ਰਮਣੀਕ ਸਥਾਨ, ਸਤ ਦਰਵ ਦਾ ਕਿਨਾਰਾ ਹੈ ਮਹਾਰਾਜ ਜੀ।
ਇਕਤ ਖਰੇ ਗਨ ਸੈਲ ਵਿਸ਼ੇਸ਼,
ਇੱਕ ਪਾਸੇ ਸਤਲੁਜ ਦਰਿਆ ਵਗਦਾ, ਦੂਜੇ ਪਾਸੇ ਪਹਾੜ ਨੇ, ਪਹਾੜ ਬੜੇ ਬੜੇ ਸੁੰਦਰ, ਉੱਚੀਆਂ ਉੱਚੀਆਂ ਚੋਟੀਆਂ ਵਾਲੇ ਪਹਾੜ, ਰਮਣੀਕ ਸੈਲ ਹਨ।
ਤਿੰਨ ਸੁੰਦਰ ਸਭ ਵਾਹਨ ਕਾਰਨ,
ਇੱਥੇ ਮਹਾਰਾਜ ਜੀ ਘਾਹ ਬੂਟੇ ਦੀ ਕਮੀ ਨਹੀਂ, ਘਾਹ ਪੱਠੇ ਦੀ ਕਮੀ ਨਹੀਂ, ਆਪ ਜੀ ਦੇ ਘੋੜਿਆਂ ਵਾਸਤੇ, ਹਾਥੀਆਂ ਵਾਸਤੇ ਘਾਹ ਚਾਹੀਦਾ। ਜੰਗਲ ਦੇ ਇਲਾਕੇ ਚ ਤੇ ਮਹਾਰਾਜ ਜਾਨਵਰਾਂ ਨੂੰ ਹੀ ਖਾਣ ਨੂੰ ਚਾਰਾ ਨਹੀਂ ਮਿਲਣਾ, ਜਾਨਵਰਾਂ ਦੇ ਖਾਣ ਵਾਸਤੇ ਉੱਥੇ ਘਾਹ ਬੂਟਾ ਨਹੀਂ ਹੋਣਾ। ਇੱਥੇ ਮਹਾਰਾਜ ਜੀ ਘਾਹ ਬੂਟਾ ਸਭ ਕੁਝ ਹੈ, ਜਾਨਵਰਾਂ ਦੇ ਵਾਹਨਾਂ ਦੇ ਖਾਣ ਵਾਸਤੇ ਸੋਹਣਾ ਘਾਹ ਖੜਾ ਹੈ।
ਮਹਾਰਾਜ
ਏਡੇ ਏਡੇ ਸੋਹਣੇ ਬਾਗ ਲੱਗੇ ਨੇ, ਬਗੀਚੇ ਲੱਗੇ ਨੇ, ਉਹਨਾਂ ਬਾਗਾਂ ਬਗੀਚਿਆਂ ਵਿਚ ਸੋਹਣੇ ਫਲ ਲੱਗੇ ਹੋਏ ਨੇ, ਉਹਨਾਂ ਬਗੀਚਿਆਂ ਵਿਚ ਸੋਹਣੇ ਪੱਤੇਦਾਰ ਦਰਖਤ ਲੱਗੇ ਹੋਏ, ਫੁੱਲਾਂ ਵਾਲੇ ਦਰਖਤ ਲੱਗੇ ਹੋਏ, ਇਹੋ ਜਿਹੇ ਬਗੀਚੇ ਮਹਾਰਾਜ ਜੰਗਲ ਚ ਕਿਤੇ ਮਿਲਣੇ ਨੇ? ਇੱਥੇ ਤਾਂ ਮਹਾਰਾਜ ਇੰਨੇ ਸੋਹਣੇ ਫੁੱਲ ਬੂਟੇ ਨੇ, ਬਗੀਚਿਆਂ ਦਾ ਵਿਸਥਾਰ ਹੈ।
ਤਿਆਗਣ ਇਹ ਚਾਹੋ ਗੁਸਾਏ,
ਮਹਾਰਾਜ ਤੁਸੀਂ ਇਹ ਕਿਵੇਂ ਤਿਆਗਣਾ ਚਾਹੋਗੇ? ਇੰਨੇ ਸੋਹਣੇ ਇਲਾਕੇ ਨੂੰ, ਇੰਨੀ ਸੋਹਣੀ ਜਗ੍ਹਾ ਨੂੰ, ਇੰਨਾ ਸੁੰਦਰ ਨਗਰ ਜਿਹੜਾ ਤੁਹਾਡੇ ਪਿਤਾ ਦਾਦੇ ਦਾ ਨਗਰ ਹੈ, ਇਹੋ ਜੇ ਨਗਰ ਨੂੰ, ਇਹੋ ਜੇ ਇਲਾਕੇ ਨੂੰ ਮਹਾਰਾਜ ਤੁਸੀਂ ਕਿਵੇਂ ਤਜਣਾ ਚਾਹੋਗੇ?
ਬਹੁ ਨੁਕਸਾਨ ਜੇ ਬ੍ਰਦਰ ਲੜਾਈ,
ਮਹਾਰਾਜ ਇਸ ਕਰਕੇ ਜੇ ਲੜਾਈ ਵੱਧ ਜਾਏ, ਔਰੰਗਜ਼ੇਬ ਇੱਕ ਜੰਗ ਕਰੇਗਾ ਫਿਰ ਉਹ ਹੋਰ ਫੌਜ ਭੇਜੇਗਾ। ਮਹਾਰਾਜ ਇਸੇ ਤਰ੍ਹਾਂ ਲੜਾਈ ਵੱਧ ਗਈ, ਜੰਗ ਵੱਧ ਗਿਆ, ਤੇ ਵਧੇ ਹੋਏ ਉਸ ਲੜਾਈ ਦੇ ਵਿਚ ਆਪਣਾ ਹੀ ਜ਼ਿਆਦਾ ਭਾਰੀ ਨੁਕਸਾਨ ਹੈ।
ਯਾ ਤੇ ਹਮ ਸਭ ਹਨ ਕੀ ਮਰਦੇ, ਸਿੱਖ ਸੇਵਕ ਸੁਪਟਨ ਕੀ ਅਰਜ਼ੇ।
ਇਸ ਕਰਕੇ ਮਹਾਰਾਜ ਜੀ ਸਾਡੇ ਸਾਰਿਆਂ ਦੀ ਇਹ ਮਰਜ਼ੀ ਹੈ, ਆਪ ਜੀ ਦੇ ਜਿੰਨੇ ਸਿੱਖ ਨੇ, ਸੇਵਕ ਨੇ, ਆ ਜਿੰਨੇ ਸੁਪੱਟ ਸੂਰਮੇ ਨੇ, ਇਨ੍ਹਾਂ ਸਾਰਿਆਂ ਦੀ ਤੁਹਾਡੇ ਚਰਨਾਂ ਵਿਚ ਅਰਜ਼ ਹੈ, ਬੇਨਤੀ ਹੈ।
ਆਖੋ ਸੂਤ ਨਾ ਤਿਆਗੋ ਦੇਸ਼,
ਤੁਸੀਂ ਔਰੰਗਜ਼ੇਬ ਨਾਲ ਸੰਧੀ ਰੱਖੋ, ਔਰੰਗਜ਼ੇਬ ਨਾਲ ਵਿਗਾੜ ਨਾ ਪਾਓ। ਹਾਲੇ ਸਮਾਂ ਨਹੀਂ ਹੈ ਕਿ ਔਰੰਗਜ਼ੇਬ ਨਾਲ ਵਿਗਾੜ ਪਾਇਆ ਜਾ ਸਕੇ, ਕਿਉਂਕਿ ਹਾਲੇ ਹੁਣੇ ਹੁਣੇ ਜੰਗਾਂ ਯੁੱਧਾਂ ਤੋਂ ਤੁਹਾਡੇ ਦਾਦਾ ਜੀ ਵਿਹਲੇ ਹੋਏ ਨੇ, ਹਾਲੇ ਫੌਜੀ ਤਿਆਰੀ ਵਾਸਤੇ ਸਮਾਂ ਚਾਹੀਦਾ, ਔਰੰਗਜ਼ੇਬ ਦੇ ਮੁਕਾਬਲੇ ਲਈ ਮੁਕੰਮਲ ਤਿਆਰੀ ਚਾਹੀਦੀ ਹੈ। ਇਸ ਕਰਕੇ ਮਹਾਰਾਜ ਜੀ ਆਪ ਦੀ ਕਿਰਪਾ, ਇੱਥੋਂ ਤੱਕ ਖਾਲਸਾ ਜੀ, ਔਰੰਗਜ਼ੇਬ ਬਾਦਸ਼ਾਹ ਨਾਲ ਲੜਾਈ ਦਾ ਜਿਹੜਾ ਮਾਹੌਲ ਬਣਿਆ ਉਹਦੇ ਨਾਲ ਜੰਗਾਂ ਯੁੱਧਾਂ ਦੀ ਜਿਹੜੀ ਤਿਆਰੀ ਹੁੰਦੀ ਰਹੀ ਹੈ ਉਹ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੇ ਸਮੇਂ ਹੋਈ, ਜਿਹੜੀ ਦਸਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੰਗਾਂ ਲੜੀਆਂ ਨੇ, ਉਹਨਾਂ ਜੰਗਾਂ ਦੀ ਰੂਪ ਰੇਖਾ ਜਿਹੜੀ ਉਹ ਸੱਤਵੇਂ ਪਾਤਸ਼ਾਹ ਨੇ ਆਪ ਬਣਾਈ, ਇੰਨੀ ਤਿਆਰੀ ਸਤਿਗੁਰਾਂ ਨੇ ਕੀਤੀ। ਇਸ ਕਰਕੇ ਕਹਿ ਰਹੇ ਨੇ ਸਿੱਖ ਵੀ ਮਹਾਰਾਜ ਹਾਲੇ ਲੜਨਾ ਯੋਗ ਨਹੀਂ ਹੈ, ਉਚਿਤ ਨਹੀਂ ਹੈ, ਕਿਉਂਕਿ ਤੁਸੀਂ ਬਾਦਸ਼ਾਹ ਦੇ ਨਾਲ ਹਾਲੇ ਸੰਧੀ ਰੱਖੋ ਤੇ ਆਪਣਾ ਇਹ ਦੇਸ਼ ਨਾ ਤਿਆਗੋ, ਇਸ ਇਲਾਕੇ ਨੂੰ ਨਾ ਤਿਆਗੋ, ਬਾਕੀ ਸਤਿਗੁਰੂ ਜੀ ਸਭ ਕੁਝ ਤੁਹਾਡੇ ਹੱਥ ਹੈ, ਚਾਹੋ ਤੇ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ, ਚਾਹੋ ਤੇ ਇੱਥੇ ਜੰਗ ਲੜ ਕੇ ਤੁਸੀਂ ਔਰੰਗਜ਼ੇਬ ਦਾ ਖਾਤਮਾ ਕਰ ਸਕਦੇ ਹੋ, ਬਲੀ ਹੋ, ਕਿਉਂਕਿ ਰਾਜ ਦੇਣ ਵਾਲੇ ਵੀ ਤੁਸੀਂ ਹੋ ਤੇ ਖੋਣ ਵਾਲੇ ਵੀ ਤੁਸੀਂ ਆਪ ਹੀ ਹੋ, ਦਿੱਤਾ ਵੀ ਤੁਹਾਡਾ ਹੀ ਹੋਇਆ ਤੇ ਖੋਣਾ ਵੀ ਤੁਸੀਂ ਆਪ ਹੀ ਹੈ। ਇਸ ਕਰਕੇ ਮਹਾਰਾਜ ਹੈ ਆਪ ਜੀ ਦੇ ਹੱਥ ਵਿਚ ਸਭ ਕੁਝ, ਜੋ ਚਾਹੇ ਮਰਜ਼ੀ ਕਰ ਸਕਦੇ ਹੋ,
ਸਾਰੇ ਰੁਚੀ ਤਥਾ ਕਰਨ ਤੇ,
ਜਿਹੋ ਜੀ ਆਪ ਜੀ ਦੇ ਹਿਰਦੇ ਚ ਰੁਚੀ ਹੈ ਆਪ ਜੀ ਉਸੇ ਤਰ੍ਹਾਂ ਕਰਦੇ ਹੋ ਔਰ ਕਰ ਸਕਦੇ ਹੋ।
ਤੁਮ ਸਭਿਆਂ ਸਿਰ ਮੋਰ ਮਹੰਤੇ,
ਮਹਾਰਾਜ ਤੁਸੀਂ ਸਾਰਿਆਂ ਦੇ ਸਿਰ ਮੋਰ ਹੋ, ਮਹੰਤੇ ਦਾ ਮਤਲਬ ਸਭ ਤੋਂ ਵੱਡੇ ਹੋ।
ਇਮ ਪਰ ਬਿਰਤ ਹੋ ਬਿਰਤਾਂਤ,
ਇਹ ਤਾਂ ਖਾਲਸਾ ਜੀ ਵਿਚਾਰਾਂ ਹੋ ਰਹੀਆਂ ਨੇ। ਗੁਰੂ ਹਰਿਰਾਏ ਸਾਹਿਬ ਦੇ ਦਰਬਾਰ ਵਿਚ ਜਿਹੜੇ ਮੁਖੀ ਸਿੱਖ ਬੈਠੇ ਉਨ੍ਹਾਂ ਨੇ ਇਸ ਤਰ੍ਹਾਂ ਆਪਣੀ ਵਿਚਾਰ ਸਤਿਗੁਰਾਂ ਦੇ ਚਰਨਾਂ ਵਿਚ ਪੇਸ਼ ਕੀਤੀ, ਇਦਾਂ ਦੀਆਂ ਗੱਲਾਂ ਹੋ ਰਹੀਆਂ ਸਨ।
ਆਇਓ ਰਾਮ ਰਾਏ ਬਦਸਾਤ,
ਇਹ ਵਿਚਾਰਾਂ ਹੋ ਰਹੀਆਂ ਸੀ ਕਿ ਇੰਨੇ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ, ਉਸ ਵੇਲੇ ਉੱਥੇ ਹਾਜ਼ਰ ਨਹੀਂ ਸੀ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਵੱਡੇ ਫਰਜ਼ੰਦ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਇਹਨੇ ਨੂੰ ਸਤਿਗੁਰਾਂ ਦੀ ਸਭਾ ਵਿਚ ਆ ਪਹੁੰਚੇ।
ਸੁਭਾਵਿਕ ਬੈਠੇ ਆਏ,
ਬਾਹਰ ਗਏ ਹੋਏ ਸੀ, ਟਹਿਲ ਦੇ ਸੁਭਾਵਕ ਹੀ ਉਹ ਸਤਿਗੁਰਾਂ ਦੀ ਸਭਾ ਵਿਚ ਆਏ, ਆ ਕੇ ਗੁਰੂ ਹਰਿਰਾਏ ਸਾਹਿਬ ਨੂੰ ਨਮਸਕਾਰ ਕਰਕੇ ਸਭਾ ਵਿਚ ਬੈਠ ਗਏ।
ਕਿਉਂ ਦਿਸ਼ ਦੇਖ ਤੇ ਦ੍ਰਿਸ਼ਟ ਚਲਾਏ,
ਸਾਰੀ ਸਭਾ ਚੁੱਪ ਚਾਪ ਬੈਠੀ ਸੀ, ਜਦੋਂ ਬਾਬਾ ਰਾਮ ਰਾਏ ਜੀ ਆਏ ਸਾਰੇ ਚੁੱਪ ਚਾਪ ਬੈਠੇ ਸੀ ਉਸ ਵੇਲੇ, ਤੇ ਬਾਬਾ ਰਾਮ ਰਾਏ ਜੀ ਨੇ ਚਾਰੇ ਪਾਸੇ ਨਿਗਾਹ ਮਾਰੀ, ਸਭਾ ਵੱਲ ਵੇਖਿਆ,
ਕਹਿ ਤੁਬੇ ਹੋ ਕਿਆ ਹੋਏ ਅਹਿਲਾ ਦੇ, ਆਨ ਮਿਲੇ ਸਭ ਸਾਹਿਬਜ਼ਾਦੇ।
ਬਾਬਾ ਰਾਮ ਰਾਏ ਜੀ ਨੇ ਆਪਣੀ ਬਿਰਤੀ ਮੁਤਾਬਕ ਸੁਭਾਵਕ ਹੀ ਗੱਲ ਛੇੜੀ, ਕਹਿਣ ਲੱਗੇ ਵੀ ਅੱਜ ਬੜੀ ਕੋਈ ਖੁਸ਼ੀ ਦੀ ਗੱਲ ਲੱਗਦੀ ਹੈ, ਕੋਈ ਖੁਸ਼ੀ ਹੈ, ਅਹਿਲਾਦੇ ਕਹਿੰਦੇ ਨੇ ਖੁਸ਼ੀ ਨੂੰ, ਕਹਿੰਦੇ ਵੀ ਕੋਈ ਖੁਸ਼ੀ ਦੀ ਗੱਲ ਹੈ ਭਾਈ, ਸਾਰੇ ਸਾਹਿਬਜ਼ਾਦੇ ਇਕੱਠੇ ਹੋਏ ਫਿਰਦੇ ਨੇ, ਅੱਜ ਤਾਂ ਪੱਲੇ ਵੀ ਆਏ ਨੇ, ਤ੍ਰੇਣ ਵੀ ਬੈਠੇ ਨੇ, ਬੇਦੀ ਵੀ ਬੈਠੇ ਨੇ, ਸੋਢੀ ਵੀ ਬੈਠੇ ਨੇ। ਬਾਬਾ ਰਾਮ ਰਾਏ ਜੀ ਨੇ ਵੇਖਿਆ ਨਾ ਸਭਾ ਵਿਚ ਅਚਾਨਕ ਹੀ ਆਏ ਬਾਬਾ ਜੀ, ਤੇ ਵੇਖ ਕੇ ਕਹਿੰਦੇ ਵੀ ਅੱਜ ਕੋਈ ਖੁਸ਼ੀ ਦੀ ਗੱਲ ਹੋ ਰਹੀ ਹੈ ਕੋਈ, ਜਾਂ ਕੋਈ ਵਿਚਾਰ ਹੋ ਰਹੀ ਹੈ ਬੜੀ ਡੂੰਘੀ, ਕਿ ਸਾਰੇ ਸਾਹਿਬਜ਼ਾਦੇ ਆ ਕੇ ਅੱਜ ਇਕੱਠੇ ਹੋਏ ਬੈਠੇ ਨੇ।
ਬੇਦੀ ਤੇ ਹਣ ਪੱਲੇ ਬੰਸ,
ਬੇਦੀ ਮਹਾਰਾਜ ਵੀ ਬੈਠੇ ਨੇ, ਪੱਲੇ ਵੀ ਬੈਠੇ ਨੇ, ਤ੍ਰੇਣ ਵੀ ਬੈਠੇ ਹਨ,
ਸੋਢੀ ਇਕੱਠੇ ਤੇ ਜਨ ਹੰਸ,
ਸਾਰੇ ਸੋਢੀ ਵੀ ਆਏ ਬੈਠੇ ਨੇ। ਏਦਾਂ ਲੱਗਦਾ ਵੀ ਜਿਵੇਂ ਹੰਸਾਂ ਦੀਆਂ ਡਾਰਾਂ ਬੈਠੀਆਂ ਹੋਣ, ਜਿਵੇਂ ਹੰਸ ਆ ਕੇ ਬੈਠੇ ਹੋਣ।
ਕਰਨੋ ਹੈ ਕਾਰਜ ਕੌਣ,
ਮਹਾਰਾਜ ਕਿਹੜਾ ਕੰਮ ਹੈ ਜਿਹੜਾ ਕਰਨ ਵਾਸਤੇ ਅੱਜ ਸਾਰੇ ਉਤਰੇ ਹੋਏ ਨੇ, ਅੱਜ ਸਾਰੇ ਸਾਹਿਬਜ਼ਾਦੇ ਆਏ ਹੋਏ ਨੇ।
ਬਕਲ ਮਿਲੇ ਕਹਿ ਕਹਿ ਇੱਕ ਪੌਣ,
ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਸਲਾਹ ਕਰ ਰਹੇ ਹੋ, ਕੋਈ ਕਿਸ ਗੱਲ ਤੇ ਸਲਾਹ ਹੋ ਰਹੀ, ਕਿਸ ਗੱਲ ਤੇ ਮਸ਼ਵਰਾ ਹੋ ਰਿਹਾ, ਕੋਈ ਖੁਸ਼ੀ ਦਾ ਮਾਹੌਲ ਹੈ ਜਾਂ ਕੋਈ ਗਮਗੀਨੀ ਦਾ ਮਾਹੌਲ ਹੈ, ਕੀ ਗੱਲ ਹੈ ਅੱਜ ਸਾਰੇ ਇਕੱਠੇ ਹੋਏ ਬੈਠੇ ਨੇ।
ਸੁਣ ਕੇ ਇੱਕ ਬੇਦੀ ਨੇ ਕਹਿਓ, ਨੋ ਰੰਗ ਬਾਦੀ ਅਤ ਤਪ ਰਹੇ ਹੋ।
ਜਦੋਂ ਬਾਬਾ ਰਾਮ ਰਾਏ ਜੀ ਨੇ ਸਵਾਲ ਕੀਤਾ ਤੇ ਲਾਗੇ ਇੱਕ ਬੇਦੀ ਬੈਠਾ ਸੀ, ਬੇਦੀ ਸਾਹਿਬਜ਼ਾਦੇ ਉਹ ਬੈਠੇ ਸਨ, ਉਹ ਬੋਲ ਪਏ, ਉਹ ਕਹਿਣ ਲੱਗੇ ਬਾਬਾ ਰਾਮ ਰਾਏ ਜੀ ਨੂੰ, ਕਹਿੰਦੇ ਰਾਮ ਰਾਏ ਜੀ ਨਰੰਗਾ ਬਾਦੀ ਬੜਾ ਤਪ ਰਿਹਾ, ਨਰੰਗਾ ਬਾਦੀ ਜਿਹੜਾ ਬੜਾ ਝਗੜਾਲੂ ਹੈ ਉਹ ਤਪ ਰਿਹਾ ਹੰਕਾਰ ਵਿਚ।
ਕਰਾਮਾਤ ਹਿਰਨ ਕੇ ਕਾਰਨ,
ਕਰਾਮਾਤ ਵੇਖਣ ਵਾਸਤੇ
ਪੁਰ ਦਿੱਲੀ ਮੈਂ ਕਰ ਕਾਰਨ,
ਦਿੱਲੀ ਵਿਚ ਬੁਲਾ ਲਿਆ, ਬੁਲਾ ਰਿਹਾ ਗੁਰੂ ਘਰ ਵੱਲੋਂ ਕਿਸੇ ਨੂੰ, ਉਹਨੇ ਤਾਂ ਵੈਸੇ ਗੁਰੂ ਨੂੰ ਕਿਹਾ, ਗੁਰੂ ਹਰਿਰਾਏ ਸਾਹਿਬ ਆਉਣ, ਉਹ ਦਿੱਲੀ ਵਿਚ ਆਪਣੇ ਕੋਲ ਕਰਾਮਾਤ ਵੇਖਣ ਲਈ ਕਿਸੇ ਨੂੰ ਸੱਦ ਰਿਹਾ।
ਦਰੋਹੀ ਸਭ ਹਿੰਦਨ ਕੋ ਜੋਏ,
ਉਹ ਤਾਂ ਬੜਾ ਵੱਡਾ ਦਰੋਹੀ ਹੈ, ਹਿੰਦੂਆਂ ਦੇ ਨਾਲ ਤਾਂ ਬਹੁਤਾ ਜਿਆਦਾ ਵੈਰ ਰੱਖਦਾ।
ਆਪਣੋ ਦੀਨ ਵਧਾਵੈ ਸੋਏ,
ਆਪਣਾ ਦੀਨ ਵਧਾਉਣ ਚ ਲੱਗਾ ਹੋਇਆ, ਆਪਣੇ ਮਜ਼ਹਬ ਨੂੰ ਆਪਣੇ ਧਰਮ ਨੂੰ ਵਧਾਉਣ ਵਿਚ ਲੱਗਾ ਹੋਇਆ।
ਸਭਨ ਤੋਂ ਤਰਕ ਕਨੇਰੇ,
ਜਿਹੜਾ ਵੀ ਉਹਦੇ ਕੋਲ ਜਾਂਦਾ ਉਹਦੇ ਤੇ ਤਰਕ ਬੜੀ ਕਰਦਾ, ਬੜੀਆਂ ਤਰਕਾਂ ਕਰਦਾ ਤੇ ਤਰਕਾਂ ਕੋ ਤਰਕਾਂ ਕਰਕੇ ਉਹਨੂੰ ਹੇਠ ਹੀ ਵਿਖਾਉਂਦਾ।
ਮੁੱਲਾ ਕਾਜੀ ਗਨ ਜਿਸੇਰੇ,
ਔਰ ਬੜੇ ਬੜੇ ਮੁੱਲਾ ਕਾਜੀ ਸਾਰੇ ਉਹਦੇ ਵੱਲ ਸਭਾ ਵਿਚ ਬੈਠੇ ਉਸੇ ਵੱਲ ਹੀ ਤੱਕਦੇ ਤੇ ਵੇਖਦੇ ਨੇ।
ਕਰੈ ਦਲੀਲ ਅਨੇਕ ਪ੍ਰਕਾਰ,
ਅਨੇਕਾਂ ਪ੍ਰਕਾਰ ਦੀਆਂ ਦਲੀਲਾਂ ਕਰਦੇ ਨੇ, ਦਲੀਲ ਬਾਜ ਨੇ ਉਹ, ਬੜੇ ਬੜੇ ਕਾਜੀ ਮੁਲਾਣੇ ਬੜੇ ਚਲਾਕ ਚਤਰ ਨੇ, ਉਹ ਬੜੀਆਂ ਬੜੀਆਂ ਦਲੀਲਾਂ ਕਰਦੇ ਨੇ।
ਸਭਾ ਸਕਲ ਦੁਸ਼ਟ ਨੇ ਇਕ ਸਾਰ,
ਸਾਰੀ ਸਭਾ ਦੁਸ਼ਟਾਂ ਦੀ ਹੈ। ਜਿਹੜੀ ਔਰੰਗਜ਼ੇਬ ਦੀ ਸਭਾ ਉਹਦੇ ਵਿਚ ਕੋਈ ਭਲਾ ਬੰਦਾ ਨਹੀਂ ਹੈ ਕਿ ਕੋਈ ਬੰਦਾ ਭਲਾ ਪੁਰਸ਼ ਵੀ ਹੋਵੇ, ਉਹਦੀ ਸਭਾ ਜਿਹੋ ਜਿਹਾ ਔਰੰਗਾ, ਉਹ ਜੇ ਉਹਦੇ ਸਾਥੀ, ਉਹੋ ਜੇ ਉਹਦੇ ਨਾਲ ਦੇ ਸੰਗੀ ਨੇ।
ਕੋ ਅਜ਼ਮਤ ਅਬ ਜਾਏ ਦਿਖਾਵੇ, ਆਪਣੀ ਸ਼ਕਤ ਤੇ ਤਾਏ ਦਬਾਵੇ।
ਅਸੀਂ ਇਸ ਗੱਲ ਦੀ ਵਿਚਾਰ ਕਰਕੇ ਬੈਠੇ ਹੋਏ ਆ ਵੀ ਹੁਣ ਉੱਥੇ ਕੌਣ ਜਾਵੇ, ਕੌਣ ਔਰੰਗੇ ਦੀ ਸਭਾ ਵਿਚ ਜਾ ਕੇ ਆਪਣੀ ਕਰਾਮਾਤ ਵਿਖਾਵੇ ਤੇ ਆਪਣੀ ਕਰਾਮਾਤ ਦੀ ਤਾਕਤ ਨਾਲ ਜਾ ਕੇ ਉਹਨੂੰ ਦਬਾ ਲਵੇ, ਔਰੰਗਜ਼ੇਬ ਨੂੰ ਜਾ ਕੇ ਦਬਾ ਲਵੇ, ਇਹੋ ਜਿਹਾ ਕੌਣ ਹੋ ਸਕਦਾ ਹੈ।
ਜੀਤੇ ਸਭਾ ਕਰਾਏ ਮੌਨ,
ਜਿਹੜਾ ਔਰੰਗੇ ਦੀ ਸਾਰੀ ਸਭਾ ਨੂੰ ਜਾ ਕੇ ਜਿੱਤ ਲਵੇ ਔਰ ਔਰੰਗਜ਼ੇਬ ਦੇ ਸਮੇਤ ਉਹਦੇ ਜਿੰਨੇ ਕਾਜੀ ਮੁਲਾਣੇ ਨੇ ਸਾਰਿਆਂ ਨੂੰ ਚੁੱਪ ਕਰਾ ਦੇਵੇ।
ਜਿਸੇ ਵਿਚਾਰ ਧੋਏ ਸੋ ਕੌਣ,
ਉਹਦੀ ਅਸੀਂ ਵਿਚਾਰ ਕਰ ਰਹੇ ਹਾਂ ਵੀ ਇਹੋ ਜਿਹਾ ਕੌਣ ਹੋ ਸਕਦਾ, ਕੌਣ ਜਾਵੇ ਉੱਥੇ, ਇਹ ਵਿਚਾਰਾਂ ਅਸੀਂ ਬੈਠੇ ਕਰ ਰਹੇ ਹਾਂ।
ਸੁਣ ਸ਼੍ਰੀ ਰਾਮ ਰਾਏ ਤਬ ਕਹਿਓ, ਕਿਉਂ ਨਾ ਜਾਓ ਜੈ ਬੋ ਜੈ ਲਿਓ।
ਬਾਬਾ ਰਾਮ ਰਾਏ ਜੀ ਅੱਗੋਂ ਬੋਲੇ ਸੁਣ ਕੇ ਕਹਿੰਦੇ ਫਿਰ ਜਾਂਦੇ ਕਿਉਂ ਨੀ, ਬੈਠੇ ਕੀ ਕਰਦੇ ਜੇ ਇੱਥੇ, ਜੇ ਉੱਥੇ ਜਾਣਾ ਚਾਹੀਦਾ, ਜਾ ਕੇ ਗੁਰੂ ਘਰ ਦੀ ਮਹਿਮਾ ਵਿਖਾਣੀ ਚਾਹੀਦੀ ਔਰੰਗਜ਼ੇਬ ਨੂੰ, ਉਹਦੇ ਜਾ ਕੇ ਸਾਰੀ ਸਭਾ ਨੂੰ ਚੁੱਪ ਕਰਾਉਣ ਦੀ ਲੋੜ ਹੈ, ਤੇ ਫਿਰ ਤੁਹਾਡੇ ਤੋਂ ਕੋਈ ਜਾਂਦਾ ਕਿਉਂ ਨੀ, ਜਿੱਥੇ ਜਾਣਾ ਯੋਗ ਹੈ, ਜਿੱਥੇ ਜਾਣਾ ਚਾਹੀਦਾ।
ਬਿਨਾ ਗਏ ਜੇ ਬਨ ਆਵੇ, ਤਹਾਂ ਵਿਚਾਰੋ ਚਲਨ ਸੋ ਭਾਵੇ।
ਜਿੱਥੇ ਬਿਨਾ ਜਾਇਆ ਗੱਲ ਬਣਦੀ ਨੀ, ਇੰਨਾ ਪਤਾ ਵੀ ਭੇਜਣਾ ਹੀ ਪੈਣਾ ਕਿਸੇ ਨਾ ਕਿਸੇ ਨੂੰ, ਉੱਥੇ ਬਿਨਾ ਜਾਇਆ ਗੱਲ ਬਣਦੀ ਨਹੀਂ, ਤੇ ਫਿਰ ਇੱਥੇ ਬੈਠੇ ਵਿਚਾਰਾਂ ਕਿਉਂ ਕਰੀ ਜਾਂਦੇ, ਤੁਹਾਨੂੰ ਤਾਂ ਚੱਲਣਾ ਚਾਹੀਦਾ, ਇੱਕ ਦੀ ਬਜਾਏ ਦੋਵਾਂ ਦੋਵਾਂ ਨੂੰ ਜਾਣਾ ਚਾਹੀਦਾ ਉੱਥੇ ਸਭਾ ਦੇ ਵਿਚ, ਇੱਥੋਂ ਤੱਕ ਵੀ ਸਾਰਿਆਂ ਨੂੰ ਹੀ ਪਹੁੰਚ ਜਾਣਾ ਚਾਹੀਦਾ, ਜਾ ਕੇ ਆਪਣੀ ਆਪਣੀ ਤਾਕਤ ਵਿਖਾ ਕੇ ਉਹਨੂੰ ਦਬਾਉਣਾ ਚਾਹੀਦਾ।
ਕਿਆ ਸਿਆਨ ਪੋਵੇ ਇਸ ਮਾਏ, ਜਿਉਂ ਕਿਉਂ ਕਰੇ ਮਿਟੈ ਜੋ ਨਾਏ।
ਇੱਥੇ ਹੁਣ ਕੀ ਸਿਆਣਪ ਕਰਨੀ, ਇੱਥੇ ਤਾਂ ਇਹ ਹੈ ਵੀ ਹੁਣ ਜਾਣਾ ਚਾਹੀਦਾ, ਤੇ ਜੇ ਉੱਥੇ ਜਾਣਾ ਹੀ ਬਣਦਾ ਤੇ ਤੁਹਾਡੇ ਚ ਕਿਸੇ ਇੱਕ ਤੇ ਹੱਥ ਰੱਖ ਦੇ, ਉਹਨੂੰ ਜਾਣਾ ਚਾਹੀਦਾ, ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ ਉਹਨੂੰ ਪਹੁੰਚ ਕਰਨੀ ਚਾਹੀਦੀ ਹੈ। ਹੁਣ ਇਹਦੇ ਵਿਚ ਸਿਆਣਪ ਦੀ ਕੀ ਵਿਚਾਰ ਕਰਨੀ, ਇੱਥੇ ਕਿਹੜੀਆਂ ਸਿਆਣਪਾਂ ਵਿਚਾਰ ਰਹੇ ਹਾਂ, ਇੱਥੇ ਤਾਂ ਹੁਣ ਨਿਰਣਾ ਕਰੋ ਵੀ ਤੁਹਾਡੇ ਚ ਕੌਣ ਜਾਂਦਾ ਹੈ।
ਸੁਣ ਕਰ ਸਕਲ ਅਕਲ ਕੇ ਬੈਨ,
ਜਦੋਂ ਬਾਬਾ ਰਾਮ ਰਾਏ ਜੀ ਦੇ ਅਕਲ ਭਰੇ ਬੋਲ ਸਾਰਿਆਂ ਨੇ ਸੁਣੇ,
ਬੋਲਤ ਪਏ ਚਪਲ ਕਰ ਨੈਣ,
ਬੜੇ ਚਪਲ ਕਰਕੇ ਚੰਚਲ ਕਰਕੇ ਨੇਤਰ ਉਸ ਵੇਲੇ ਬੋਲੇ,
ਇਸ ਪ੍ਰਕਾਰ ਤੀਰ ਤੁਮਾਰੇ ਕਿਉਂ ਨੈ ਨੋਰੰਗ ਨਿਕਟ ਸਿਧਾਰੇ।
ਹੁਣ ਉਹ ਤਾਂ ਸਾਰੇ ਪਹਿਲਾਂ ਹੌਸਲਾ ਢਾਈ ਬੈਠੇ ਸੀ, ਬਾਬਾ ਰਾਮ ਰਾਏ ਜੀ ਨੇ ਆਖਿਆ ਵੀ ਉੱਥੇ ਤਾਂ ਜਾਣੇ ਜਾਏ ਬਿਨਾ ਕੰਮ ਬਣਨਾ ਹੀ ਨਹੀਂ, ਤੇ ਫਿਰ ਜਾਂਦੇ ਕਿਉਂ ਨੀ, ਇੱਕ ਅੱਧੇ ਜਾਣੇ ਨੂੰ ਤੁਹਾਡੇ ਚੋਂ ਲਿਰਣਾ ਕਰਕੇ ਭੇਜ ਦੇਣਾ ਚਾਹੀਦਾ। ਤੇ ਉਹ ਸੁਣ ਕੇ ਨਾ ਬਾਬਾ ਰਾਮ ਰਾਏ ਜੀ ਦੇ ਬਚਨ, ਉਹ ਆਪ ਹੀ ਅੱਗੋਂ ਜਿੰਨੇ ਸਾਹਿਬਜ਼ਾਦੇ ਬੈਠੇ ਸੀ ਮੁਖੀ ਬੈਠੇ ਸੀ ਬੋਲ ਪਏ, ਕਹਿੰਦੇ ਰਾਮ ਰਾਏ ਜੇ ਤੇਰੇ ਅੰਦਰ ਇੰਨਾ ਧੀਰਜ ਹੈ, ਤੂੰ ਇੰਨੇ ਧੀਰਜ ਨਾਲ ਠਰੰਬੇ ਨਾਲ ਇਹ ਗੱਲ ਕਹਿ ਰਿਹਾ, ਤੇ ਤੂੰ ਕਿਉਂ ਨੀ ਟੁਰ ਜਾਂਦਾ ਔਰੰਗਜ਼ੇਬ ਕੋਲ, ਤੂੰ ਕਿਉਂ ਨੀ ਚਲਾ ਜਾਂਦਾ ਉੱਥੇ, ਅਸੀਂ ਤਾਂ ਸਾਰੇ ਸਿਆਣਪਾਂ ਦੀ ਵਿਚਾਰ ਕਰ ਰਹੇ ਹਾਂ ਵੀ ਉੱਥੇ ਕਿਹਨੂੰ ਭੇਜੀਏ, ਕੌਣ ਜਾਏ, ਤੇ ਜੇ ਤੇਰੇ ਅੰਦਰ ਇੰਨਾ ਧੀਰਜ ਹੈ, ਇੰਨਾ ਠਰੰਮਾ, ਤੇ ਤੂੰ ਕਿਉਂ ਨੀ ਨੁਰੰਗੇ ਕੋਲ ਚਲਿਆ ਜਾਂਦਾ।
ਸਮਨੋ ਦਰਪ ਦੁਸ਼ਟ ਕੋ ਜਾਏ,
ਜਾਓ ਰਾਮ ਰਾਏ ਜੀ, ਫਿਰ ਤੁਸੀਂ ਜਾਓ, ਤੁਸੀਂ ਕਰੋ ਤਿਆਰੀ, ਤੁਸੀਂ ਜਾ ਕੇ ਔਰੰਗਜ਼ੇਬ ਦੀ ਸਭਾ ਚ ਔਰੰਗਜ਼ੇਬ ਦਾ ਜਿਹੜਾ ਹੰਕਾਰ ਹੈ ਉਹਨੂੰ ਜਾ ਕੇ ਬਬਲ ਕਰੋ, ਉਹਦੀ ਹਉਮੈ ਨੂੰ ਹੈਂਕੜ ਨੂੰ ਜਾ ਕੇ ਢਾਵੋ।
ਸਭ ਕੇ ਤੁਮੀ ਬਣੋ ਸਹਾਈ।
ਬਾਬਾ ਰਾਮ ਰਾਏ ਜੀ ਹੁਣ ਤੁਸੀਂ ਸਾਡੇ ਸਾਰਿਆਂ ਦੇ ਸਹਾਈ ਬਣੋ, ਅਸੀਂ ਤਾਂ ਸਾਰੇ ਬੈਠੇ ਹੌਸਲਾ ਢਾ ਬੈਠੇ ਵੀ ਕੌਣ ਜਾਏ ਔਰੰਗੇ ਦੇ ਸਾਹਮਣੇ, ਸਾਡੇ ਚ ਤਾਂ ਕਿਸੇ ਚ ਤਾਕਤ ਨੀ ਪੈਂਦੀ ਜਾਣ ਦੀ। ਤੁਸੀਂ ਹੁਣ ਵੇਖੋ ਰਾਮ ਰਾਏ ਜੀ, ਤੁਸੀਂ ਸਾਡੀ ਸਾਰਿਆਂ ਦੀ ਸਹਾਇਤਾ ਕਰੋ।
ਅਪਰ ਵਿਚਾਰਨ ਕਿਉਂ ਅਬ ਬਣੈ ਜੇ ਇਹ ਕਾਰਜ ਤੁਮ ਤੇ ਸਰੈ।
ਕਹਿੰਦੇ ਬਾਬਾ ਰਾਮ ਰਾਏ ਜੀ ਹੁਣ ਹੋਰ ਵਿਚਾਰਾਂ ਕਾਹਨੂੰ ਕਰਨੀਆਂ ਨੇ, ਜੇ ਹੁਣ ਇਹ ਕੰਮ ਤੁਹਾਡੇ ਜਾਣ ਨਾਲ ਸਵਰਦਾ, ਤੁਹਾਡੇ ਜਾਣ ਨਾਲ ਸਿੱਧ ਹੁੰਦਾ, ਤੇ ਫਿਰ ਹੁਣ ਸਾਨੂੰ ਕੋਈ ਹੋਰ ਵਿਚਾਰਾਂ ਨਹੀਂ ਕਰਨੀਆਂ ਚਾਹੀਦੀਆਂ। ਹੁਣ ਸਾਨੂੰ ਕੋਈ ਹੋਰ, ਉਹ ਤਾਂ ਆਪਣਾ ਭਾਰ ਲਾ ਕੇ ਬਾਬੇ ਰਾਮ ਰਾਏ ਤੇ ਰੱਖ ਦਿੱਤਾ, ਨੀਤੀ ਖੇਡੀ ਉਹਨਾਂ ਨੇ ਵੀ, ਜਿਹੜਾ ਭਾਰ ਗੁਰੂ ਸਾਹਿਬ ਨੇ ਪਹਿਲਾਂ ਉਹਨਾਂ ਦੇ ਸਿਰ ਤੇ ਰੱਖਿਆ ਹੋਇਆ ਸੀ ਵੀ ਦੱਸੋ ਕੌਣ ਜਾਂਦਾ ਤੁਹਾਡੇ ਚੋਂ। ਉਹਨਾਂ ਨੂੰ ਮੌਕਾ ਚਾਹੀਦਾ ਸੀ, ਬਾਬਾ ਰਾਮ ਰਾਏ ਜੀ ਨੇ ਆ ਕੇ ਆਖਿਆ ਵੀ ਕਾਹਦੀ ਵਿਚਾਰ ਕਰਦੇ ਹੋ, ਜਾਓ। ਉਹ ਅੱਗੋਂ ਉਹਨਾਂ ਨੂੰ ਮੌਕਾ ਮਿਲ ਗਿਆ, ਉਹਨਾਂ ਨੇ ਆਪਣੀ ਪੰਡ ਭਾਰ ਦੀ ਲਾਹ ਕੇ ਬਾਬਾ ਰਾਮ ਰਾਏ ਤੇ ਰੱਖ ਦੇ। ਇਹ ਰਾਮ ਰਾਏ ਜੀ ਤੁਸੀਂ ਜਾਓ, ਤੁਹਾਡੇ ਜਾਣ ਤੋਂ ਬਿਨਾਂ ਇਹ ਕਾਰਜ ਨਹੀਂ ਸਵਰਨਾ।
ਸਤਿਗੁਰ ਕੇ ਤੁਮ ਪੁੱਤਰ ਵਡੇਰੇ।
ਤੁਸੀਂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਹੋ, ਬੜੀ ਵੱਡਾ ਰੁਤਬਾ ਤੁਹਾਡਾ, ਨਾਲੇ ਗੁਰੂ ਦੇ ਪੁੱਤਰ ਹੋਣ ਦੇ ਨਾਤੇ ਤੁਸੀਂ ਜਾਓਗੇ, ਤੁਹਾਡਾ ਪ੍ਰਭਾਵ ਵੀ ਉੱਥੇ ਜ਼ਿਆਦਾ ਪਵੇਗਾ ਵੀ ਗੁਰੂ ਸਾਹਿਬ ਨੇ ਆਪਣੇ ਪੁੱਤਰ ਨੂੰ ਭੇਜਿਆ। ਅਸੀਂ ਜਾਣਦੇ ਹਾਂ ਅਸੀਂ ਬਾਹਰੋਂ ਗਿਣੇ ਜਾਵਾਂਗੇ, ਤੁਸੀਂ ਘਰੋਂ ਗਿਣੇ ਜਾਓਗੇ ਗੁਰੂ ਘਰ ਵੱਲੋਂ, ਇਸ ਕਰਕੇ ਤੁਸੀਂ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਹੋ।
ਸਰਬ ਪੰਤ ਕੇ ਲਾਇਕ ਹੇਰੇ।
ਸਰਬ ਪ੍ਰਕਾਰ ਕਰਕੇ ਲਾਇਕ ਹੋ, ਅਸੀਂ ਵੀ ਤੁਹਾਨੂੰ ਸਾਰਿਆਂ ਸਾਰੇ ਅਸੀਂ ਤੁਹਾਨੂੰ ਸਰਬ ਪ੍ਰਕਾਰ ਕਰਕੇ ਲਾਇਕ ਵੇਖ ਰਹੇ ਹਾਂ।
ਇਹ ਕੁਛ ਬਾਤ ਨਹੀਂ ਨਾ ਜਾਣੋ, ਤੁਮ ਸਮ ਕਰਤ ਚੈਤ ਨੈ ਛਾਨੋ।
ਇਹ ਕੋਈ ਗੱਲ ਨਵੀਂ ਨਹੀਂ ਹੈ, ਇਹ ਕੋਈ ਗੱਲ ਨਵੀਂ ਨਹੀਂ, ਇਹ ਕੋਈ ਰਵਾਇਤ ਨਵੀਂ ਨਹੀਂ ਹੈ। ਤੁਮ ਸਮ ਕਰਤ, ਤੁਹਾਡੇ ਜੈਸੇ ਮਹਾਂਪੁਰਖ ਕਰਦੇ ਰਹੇ ਨੇ ਪਹਿਲਾਂ ਇੱਦਾਂ ਦੇ ਕੰਮ, ਇਹ ਕੋਈ ਗੱਲ ਲੁਕੀ ਨਹੀਂ ਹੋਈ, ਤੇ ਸਾਨੂੰ ਇਸ ਗੱਲ ਦਾ ਭਰੋਸਾ ਬਾਬਾ ਰਾਮ ਰਾਏ ਜੀ ਕਿ ਹੁਣ ਵੀ ਤੁਸੀਂ ਗੁਰੂ ਘਰ ਦੀ ਪੂਰੀ ਪੈਰੋਕਾਰੀ ਜਾ ਕੇ ਕਰੋਗੇ।
ਪਿਤਾ ਆਦਿ ਪੁੰਨ ਸਭਾ ਜੇ ਸਾਰੇ ਮਰਜ਼ੀ ਮਿਲੀ ਸੋ ਏਕ ਵਿਚਾਰੇ।
ਬਾਬਾ ਰਾਮ ਰਾਏ ਜੀ ਨੇ ਵੇਖਿਆ ਵੀ ਸਾਰੀ ਸਭਾ ਦੀ ਮਰਜ਼ੀ ਇੱਕੋ ਰਲ ਗਈ, ਹੁਣ ਸਾਰਿਆਂ ਦੇ ਵਿਚਾਰ ਇੱਕੋ ਹੋ ਗਈ, ਸਾਰੇ ਮੈਨੂੰ ਹੁਣ ਭੇਜਣਾ ਚਾਹੁੰਦੇ ਨੇ, ਤੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੀ ਵੀ ਮਰਜ਼ੀ ਇਹੀ ਹੋ ਗਈ ਕਿ ਬਾਬਾ ਰਾਮ ਰਾਏ ਜੀ ਹੀ ਔਰੰਗਜ਼ੇਬ ਦੀ ਸਭਾ ਚ ਜਾਣ। ਤੋ ਬਾਬਾ ਰਾਮ ਰਾਏ ਜੀ ਨੇ ਸਾਰਿਆਂ ਦੀ ਇੱਕੋ ਮਿਲੀ ਜੁਲੀ ਮਰਜ਼ੀ ਵੇਖੀ ਜਾਣੀ।
ਮੁਝ ਕੋਈ ਚਾਹਤ ਹੈ ਭੇਜਾ, ਦਮਨ ਕਰਨ ਤੁਰ ਕੇ ਸਿਰ ਤੇਜਾ।
ਮੈਨੂੰ ਹੀ ਭੇਜਣਾ ਚਾਹੁੰਦੇ ਨੇ ਸਾਰੇ, ਬਾਦਸ਼ਾਹ ਔਰੰਗਜ਼ੇਬ ਦਾ ਤੇਜ ਪ੍ਰਤਾਪ ਦਮਨ ਕਰਨ ਲਈ, ਰੋਕਣ ਲਈ ਮੈਨੂੰ ਸਾਰੀ ਸਭਾ ਸਤਿਗੁਰਾਂ ਦੇ ਸਮੇਤ ਭੇਜਣਾ ਚਾਹੁੰਦੀ ਹੈ।
ਇਮਲਕ ਰਾਮ ਰਾਏ ਨੇ ਕਹਿਓ, ਜੇਕਰ ਸਭਿਨ ਇਹ ਮਤ ਚਯੋ।
ਬਾਬਾ ਰਾਮ ਰਾਏ ਜੀ ਨੇ ਜਦੋਂ ਇਹ ਗੱਲ ਸੁਣੀ ਤੇ ਸੁਣ ਕੇ ਉਸੇ ਵਕਤ ਬਾਬਾ ਰਾਮ ਰਾਏ ਜੀ ਨੇ ਬੋਲੇ, ਕਹਿਣ ਲੱਗੇ, ਅੱਛਾ ਭਾਈ ਜੇ ਤੁਹਾਡੇ ਸਾਰਿਆਂ ਦੀ ਇਹ ਵਿਚਾਰ ਹੈ, ਤੁਹਾਡੇ ਸਾਰਿਆਂ ਦਾ ਇਹ ਮਤ ਹੈ,
ਤਾਂ ਜਾਏ ਜੋ ਕਰਵ ਦਿਖਾਵਨ ਕਰਾਮਾਤ ਸੋਦੀ ਮਨ ਪਾਵਨ।
ਉਥੇ ਜਾ ਕਰਕੇ ਜੋ ਵਿਖਾਇਆ ਜਾਵੇ, ਉਥੇ ਤਾਂ ਕਰਾਮਾਤ ਹੀ ਵਿਖਾਉਣੀ ਹੈ ਨਾ ਜਾ ਕੇ ਬਾਦਸ਼ਾਹ ਨੂੰ, ਤੇ ਕਹਿੰਦੇ ਫਿਰ ਕਰਾਮਾਤ ਦਿਖਾਉਣ ਵਾਸਤੇ ਕਰਾਮਾਤ ਹੋਣੀ ਵੀ ਚਾਹੀਦੀ ਹੈ। ਬਾਬਾ ਰਾਮ ਰਾਏ ਜੀ ਕਹਿੰਦੇ ਵੀ ਮੈਂ ਜਾਣ ਨੂੰ ਤਿਆਰ ਹਾਂ, ਉਥੇ ਕਰਾਮਾਤ ਵਿਖਾਣੀ ਪੈਣੀ ਹੈ ਬਾਦਸ਼ਾਹ ਨੂੰ, ਉਹ ਵਿਖਾਣ ਲਈ ਪਹਿਲਾਂ ਕਰਾਮਾਤ ਚਾਹੀਦੀ ਹੈ, ਇਸ ਕਰਕੇ ਹੁਣ ਮੈਨੂੰ ਕਰਾਮਾਤ ਵੀ ਦਿਓ, ਤਾਂ ਹੀ ਜਾ ਕੇ ਮੈਂ ਉਥੇ ਕਰਾਮਾਤ ਵਿਖਾਵਾਂਗਾ।
ਸਤਿਗੁਰ ਪਿਤਾ ਪ੍ਰਸਿੱਧਨ ਹੋਏ, ਪਛਪੇ ਉਚਿਤ ਕਰੈ ਮੋਇ ਸੋਏ।
ਮੇਰੇ ਸਤਿਗੁਰੂ ਪਿਤਾ ਜੀ ਮੇਰੇ ਤੇ ਪ੍ਰਸੰਨ ਹੋਏ ਨੇ, ਪਿਤਾ ਗੁਰੂ ਹਰ ਰਾਏ ਸਾਹਿਬ ਜੀ ਮੇਰੇ ਤੇ ਪ੍ਰਸਿੱਧੇ ਨੇ, ਉਹ ਮੈਨੂੰ ਭੇਜਣਾ ਚਾਹੁੰਦੇ ਨੇ, ਭੇਜਣ ਦੇ ਯੋਗ ਉਹਨਾਂ ਨੇ ਮੈਨੂੰ ਜਾਣਿਆ ਕਿ ਮੈਂ ਗੁਰੂ ਘਰ ਵੱਲੋਂ ਜਾ ਕੇ ਉਥੇ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ ਪੇਸ਼ ਹੋਵਾਂ, ਮੈਨੂੰ ਇਸ ਯੋਗ ਸਮਝਿਆ ਹੈ।
ਤੋ ਮੈਂ ਤੁਮ ਸਭ ਕੀ ਲੈ ਆਇਤ ਕਰੋ ਕਾਜ ਤੇ ਨਿਕਲ ਸਿਧਾ ਇਸ
ਮੈਂ ਤੁਹਾਡੇ ਸਾਰਿਆਂ ਦੀ ਆਗਿਆ ਲੈ ਕੇ ਤੁਹਾਡੇ ਸਾਰਿਆਂ ਦੀ ਆਇਸ ਲੈ ਕੇ ਗੁਰੂ ਘਰ ਦੀ ਇਹ ਸੇਵਾ ਉੱਥੇ ਜਾ ਕੇ ਜਰੂਰ ਕਰਾਂਗਾ ਇਹ ਕੰਮ ਕਰਨ ਲਈ ਮੈਂ ਜਰੂਰ ਜਾਵਾਂਗਾ
ਤੁਮ ਸਭੀ ਲਿਓ ਦੇ ਵਿਚਾਰ ਹੈ ਅਜ਼ਮਤ ਕੀ ਕਾਰ
ਹੁਣ ਇਹ ਗੱਲ ਤੁਸੀਂ ਵਿਚਾਰ ਕਰਕੇ ਵੇਖ ਲੋ ਕਿ ਉੱਥੇ ਕਰਾਮਾਤ ਦਾ ਕੰਮ ਹੈ ਇਹ ਬਾਦਸ਼ਾਹ ਦੀ ਉੱਥੇ ਕਚਹਿਰੀ ਵਿਚ ਕਰਾਮਾਤ ਜਰੂਰ ਵਿਖਾਣੀ ਪੈਣੀ ਕਰਾਮਾਤ ਵੇਖੇ ਬਿਨਾਂ ਤਾਂ ਰੰਗ ਜੇ ਵਿਵਾਦ ਹੀ ਨਹੀਂ ਆਉਂਦਾ ਤੇ ਉੱਥੇ ਕਰਾਮਾਤ ਦਾ ਕਾਰਜ ਹੈ ਕਰਾਮਾਤ ਵਿਖਾਣੀ ਪਏਗੀ
ਧਰਮ ਜੋ ਤੁਰਕਨ ਮੈਂ ਜਾਣੋ
ਤੇ ਤੁਰਕਾਂ ਦੇ ਵਿਚ ਧਰਮ ਦਾ ਦਰੋਹ ਬਣਿਆ ਹੋਇਆ ਉਹਨਾਂ ਅੰਦਰ ਵੈਰ ਦੀ ਬਿਰਤੀ ਬਣੀ ਹੋਈ ਹੈ
ਤਾਂ ਜਾਏ ਕੱਚ ਰਹਿਣ ਨਾ ਛਾਨੋ
ਉੱਥੇ ਜਾ ਕੇ ਫਿਰ ਛੁਪਿਆ ਨਹੀਂ ਰਹਿਣਾ ਉੱਥੇ ਸਾਡਾ ਨਾਂ ਵੀ ਪ੍ਰਗਟ ਹੋਣਾ ਕਿ ਗੁਰੂ ਦੇ ਸਾਹਿਬਜ਼ਾਦੇ ਇੱਥੇ ਆਏ ਹਨ
ਕਹੇ ਤੁਰਕ ਪਤੀ ਜੈਸੀ ਬਾਤ ਦਸ ਦਿਖ ਰਾਮ ਨੂੰ ਜੈ ਬਖਿਆਤ
ਉੱਥੇ ਤੁਰਕ ਪਤੀ ਔਰੰਗਜ਼ੇਬ ਹੈ ਤੇ ਔਰੰਗਜ਼ੇਬ ਨੇ ਜੋ ਕਹਿਣਾ ਉਹਨੂੰ ਉੱਥੇ ਉਹ ਕੁਝ ਵਿਖਾਣਾ ਪੈਣਾ ਜੋ ਉਹਨੇ ਕਹਿ ਦੇਣਾ ਕਿ ਮੈਂ ਆਹ ਚੀਜ਼ ਵੇਖਣਾ ਚਾਹੁੰਦਾ ਉਹਨੇ ਉਹ ਇਹ ਨੀ ਜਿਹੜੀ ਚੀਜ਼ ਆਮ ਸੌਖੇ ਤਰੀਕੇ ਨਾਲ ਮਿਲ ਜਾਏ ਉਹਨੇ ਉਹ ਚੀਜ਼ ਵੇਖਣ ਨੂੰ ਨੀ ਕਹਿਣਾ ਉਹਨੇ ਉਹ ਚੀਜ਼ ਵੇਖਣ ਨੂੰ ਕਹਿਣਾ ਵੀ ਮੈਂ ਦੋ ਚੰਨ ਵੇਖਣੇ ਨੇ ਚੰਨ ਤਾਂ ਇੱਕ ਹੁੰਦਾ ਮੈਂ ਦੋ ਵੇਖਣੇ ਨੇ ਹੁਣ ਜੇ ਉਹਨੇ ਦੋ ਚੰਨ ਵੇਖਣ ਦੀ ਗੱਲ ਕਹੀ ਤੇ ਉਹਨੂੰ ਦੋਵੇਂ ਹੀ ਵਿਖਾਣੇ ਪੈਣੇ ਨੇ ਜੇ ਉਹਨੇ ਕਿਹਾ ਵੀ ਮੈਂ ਦਿਨ ਦੇ ਸਮੇਂ ਤਾਰੇ ਵੇਖਣਾ ਚਾਹੁੰਦਾ ਤੇ ਉਹ ਵੀ ਵਿਖਾਣੇ ਪੈਣੇ ਨੇ ਉਹਨੇ ਜੋ ਕਹਿਣਾ ਉਹ ਕੁਝ ਵਿਖਾਣਾ ਪਵੇਗਾ
ਤੋ ਬਣ ਆਏ ਤਾਏ ਕੇ ਸੰਗ
ਤਾਂ ਉਹਦੇ ਨਾਲ ਬਣ ਸਕੇਗੀ ਤਾਂ ਉਹਦੇ ਨਾਲ ਰਸ ਬਣੇਗਾ
ਨਹੀਂ ਤਾਂ ਬਦਰੰਗ
ਨਹੀਂ ਤਾਂ ਉਹਦੇ ਨਾਲ ਬੇਰਸੀ ਹੋਵੇਗੀ
ਸੁਣ ਸ਼੍ਰੀ ਰਾਮ ਰਾਏ ਜੋ ਕਹਿਓ ਸ਼ਬਦ ਸਰਾਇਓ ਲਾਇਕ ਲਇਓ
ਸੁਣ ਕੇ ਬਾਬਾ ਰਾਮ ਰਾਏ ਜੀ ਬੋਲੇ ਜਦੋਂ ਬਾਬਾ ਰਾਮ ਰਾਏ ਜੀ ਨੇ ਗੱਲ ਕਹੀ ਤੇ ਸਾਰਿਆਂ ਨੇ ਸਲਾਹੀ ਗੱਲ ਕਹਿੰਦੇ ਵਾਕਈ ਕਰਾਮਾਤ ਤਾਂ ਜ਼ਰੂਰ ਚਾਹੀਦੀ ਹੈ ਉੱਥੇ ਵਿਖਾਣ ਵਾਸਤੇ ਬਾਬਾ ਰਾਮ ਰਾਏ ਜੀ ਬਿਲਕੁਲ ਦਰੁਸਤ ਕਹਿ ਰਹੇ ਨੇ
ਉਚਿਤ ਬਾਤ ਉਚਿਤ ਭਾਰਤਾ ਕਈ ਬਣਾਏ ਅਜ਼ਮਤ ਬਿਨਾ ਜਾਏ ਕਿਸ ਭਾਏ
ਇਹ ਵਾਰਤਾ ਬਾਬਾ ਰਾਮ ਰਾਏ ਜੀ ਨੇ ਬੜੀ ਉਚਿਤ ਕਹੀ ਹੈ ਕਿ ਕਰਾਮਾਤ ਤੋਂ ਬਿਨਾਂ ਇਹ ਉੱਥੇ ਕਿਵੇਂ ਜਾਣ ਇਹਨਾਂ ਨੂੰ ਅਜਮਤਾਂ ਕਰਾਮਾਤਾਂ ਲੈ ਕੇ ਹੀ ਜਾਣਾ ਪਏਗਾ ਇਸ ਕਰਕੇ ਗੁਰੂ ਹਰ ਰਾਏ ਸਾਹਿਬ ਨੂੰ ਸਾਰੇ ਸਿਫਾਰਿਸ਼ ਕਰ ਰਹੇ ਨੇ ਬਾਬਾ ਰਾਮ ਰਾਏ ਜੀ ਨੂੰ ਕਰਾਮਾਤ ਬਖਸ਼ੋ ਤੋ ਮੇਰੇ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜਿਵੇਂ ਤਰਸ ਕਰ ਰਹੇ ਨੇ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਭੇਜ ਰਹੇ ਨੇ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ